ਸਤਿਗੁਰੂ ਅਮਰਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੋ ਜਾਨਹੀ ਸੋਹੈ ਖਾਲਸ ਦੇ ਰੱਬ ਮਹ ਮੋ ਮਹ ਤਾਸ ਮਹ ਰੰਚਕ ਨਾਹਿਨ ਭੂਕ ਉਚਰੈ ਸ਼ਾਸਤ੍ਰ ਖਟ ਪਿੰਗ ਗਿਰਨ ਚੜ ਜਾ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਧੰਨਵਾਦ ਹੇ ਗੁਰੂ ਜੀ ਦੋਹਰਾ ਇਮ ਉਨ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਲਯੋ ਆਸਰੋ ਆਏ ਇਤਨੀ ਖਾਤਰ ਦੁਸ਼ਟ ਕੋ ਦੀਚੈ ਪ੍ਰਚਾ ਦਿਖਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਕਥਾ ਸੁਣਨ ਵਾਸਤੇ ਸੱਦਿਆ ਹੈ। ਕਥਾ ਕੀਰਤਨ ਸੁਖਦਾਈ, ਆਤਮਾ ਦਾ ਸੁਖ ਇਸੇ ਵਿੱਚ ਹੈ। ਔਰ ਹਰ ਰੋਜ਼ ਆਪ ਜੀ ਜਿੱਥੇ ਗੁਰਬਾਣੀ ਦਾ ਕੀਰਤਨ ਸੁਣਦੇ ਹੋ, ਸ਼ਾਮ ਦੇ ਦੀਵਾਨ ਵਿੱਚ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਦਾ ਵੀ ਆਨੰਦ ਮਾਣ ਰਹੇ ਹੋ। ਖਾਲਸਾ ਜੀ, ਇਹ ਇਤਿਹਾਸ ਸਾਡੇ ਆਪਣੇ ਪਰਿਵਾਰ ਦਾ, ਘਰ ਦਾ ਇਤਿਹਾਸ ਹੈ, ਖਾਲਸੇ ਪੰਥ ਦਾ ਇਤਿਹਾਸ ਹੈ, ਮਹਾਰਾਜ ਦਸਵੇਂ ਪਾਤਸ਼ਾਹ ਦੇ ਪਰਿਵਾਰ ਦਾ ਇਤਿਹਾਸ ਹੈ। ਕਿੱਦਾਂ ਕਿੱਦਾਂ ਦੇ ਸਮੇਂ ਆਏ, ਕਿੱਦਾਂ ਕਿੱਦਾਂ ਦੀਆਂ ਬਿਪਤਾ ਖਾਲਸੇ ਨੇ ਝੱਲੀਆਂ, ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਹੀ ਪਤਾ ਲੱਗਦਾ ਹੈ। ਸੋ ਖਾਲਸਾ ਜੀ, ਜਦੋਂ ਭਾਈ ਸਾਹਿਬ ਤਾਰੂ ਸਿੰਘ ਜੀ ਦੀ ਖੋਪਰੀ ਲਾਈ ਗਈ, ਜ਼ਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਜ਼ਕਰੀਏ ਨੇ ਭਾਈ ਸੁਬੇਗ ਸਿੰਘ ਜੀ ਨੂੰ ਖਾਲਸੇ ਪੰਥ ਕੋਲ ਭੇਜਿਆ ਕਿ ਮੇਰੀ ਸਿਫਾਰਿਸ਼ ਕਰੋ, ਖਾਲਸਾ ਮੇਰੀ ਜਾਨ ਬਖਸ਼ੇ, ਜੇ ਜਾਨ ਬਖਸ਼ਣੀ ਤਾਂ ਕਮ ਸੇ ਕਮ ਮੈਨੂੰ ਥੋੜਾ ਪਿਸ਼ਾਬ ਦਾ ਤਾਂ ਬੰਦ ਮੇਰਾ ਖੁੱਲੇ ਤੇ ਮੇਰੀ ਜਾਨ ਸੌਖੀ ਨਿਕਲ ਜਾਵੇ। ਇਹ ਬੇਨਤੀ ਲੈ ਕੇ ਭਾਈ ਸੁਬੇਗ ਸਿੰਘ ਜੀ ਖਾਲਸੇ ਪੰਥ ਕੋਲ, ਬੁੱਢੇ ਦਲ ਤਰਨੇ ਦਲ ਦਾ ਜਿੱਥੇ ਤੱਤ ਖਾਲਸੇ ਦਾ ਵੱਡਾ ਭਾਰੀ ਦੀਵਾਨ ਸਜਿਆ ਸੀ, ਉਥੇ ਹਾਜ਼ਰ ਹੋਇਆ। ਔਰ ਨਵਾਬ ਕਪੂਰ ਸਿੰਘ ਜੀ ਉਸ ਵੇਲੇ ਜਥੇਦਾਰ ਸਨ, ਖਾਲਸੇ ਪੰਥ ਦੇ ਸ਼੍ਰੋਮਣੀ ਜਰਨੈਲ ਉਹ ਸਨ। ਸਾਰਾ ਪੰਥ ਖਾਲਸਾ ਨਵਾਬ ਕਪੂਰ ਸਿੰਘ ਜੀ ਦਾ ਹੁਕਮ ਮੰਨਿਆ ਕਰਦਾ ਸੀ, ਕਿਉਂਕਿ ਨਵਾਬ ਕਪੂਰ ਸਿੰਘ ਜੀ ਨੂੰ ਛੋਟੀ 6 ਮਹੀਨੇ ਦੀ ਉਮਰ ਵਿੱਚ ਦਸਵੇਂ ਪਾਤਸ਼ਾਹ ਦੀ ਗੋਦੀ 'ਚ ਬਹਿਣ ਦਾ ਮੌਕਾ ਮਿਲਿਆ ਸੀ। ਨਵਾਬ ਕਪੂਰ ਸਿੰਘ ਦੇ ਪਿਤਾ ਦਲੀਪ ਸਿੰਘ ਅਤੇ ਉਨ੍ਹਾਂ ਦੀ ਮਾਤਾ 6 ਮਹੀਨੇ ਦਾ ਬੱਚਾ ਲੈ ਕੇ ਆਨੰਦਪੁਰ ਸਾਹਿਬ ਗਏ ਸਨ। ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਬੱਚਾ ਤੁਹਾਡੀ ਬਖਸ਼ਿਸ਼ ਨਾਲ ਸਾਨੂੰ ਪ੍ਰਾਪਤ ਹੋਇਆ ਹੈ, ਇਹਦੇ ਤੇ ਮਿਹਰ ਦੀ ਨਿਗਾਹ ਕਰੋ। ਕਪੂਰ ਸਿੰਘ ਨੂੰ ਦਸਵੇਂ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਲੈ ਕੇ ਬਚਨ ਕੀਤਾ ਸੀ, ਇਹ ਤਾਂ ਸਾਡਾ ਨਵਾਬ ਹੈ। ਉਸੇ ਕਰਕੇ ਹੀ ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਪ੍ਰਾਪਤ ਹੋਈ। ਔਰ ਉਹਨਾਂ ਦੇ ਮੂੰਹ ਤੋਂ ਨਿਕਲੇ ਹੋਏ ਵਾਕ ਅਟਲ ਹੋਇਆ ਕਰਦੇ ਸਨ। ਨਵਾਬ ਕਪੂਰ ਸਿੰਘ ਜੀ ਆਪ ਪੰਜਾਂ ਪਿਆਰਿਆਂ ਚ ਸ਼ਾਮਲ ਹੋ ਕੇ ਖੰਡੇ ਦਾ ਅੰਮ੍ਰਿਤ ਛਕਾਉਂਦੇ ਸਨ ਤੇ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ ਉਹਨਾਂ ਕੋਲੋਂ ਅੰਮ੍ਰਿਤ ਛਕਿਆ ਕਰਦੇ ਸਨ। ਪੁੰਨ ਸਮਝਦੇ ਸਨ ਵੀ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਹੈ, ਮਾਨੋ ਕਲਗੀਧਰ ਪਾਤਸ਼ਾਹ ਦਾ ਹੀ ਹੱਥ ਹੋਵੇ, ਇਤਨਾ ਜ਼ਿਆਦਾ ਉਹਨਾਂ ਦਾ ਹੱਥ ਕਰਾਮਾਤੀ ਸੀ। ਭਾਈ ਨਵਾਬ ਕਪੂਰ ਸਿੰਘ ਜੀ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਤੇ ਖਾਲਸੇ ਦੀ ਉਹਨਾਂ ਨੇ ਰਾਏ ਪੁੱਛੀ, ਸਿੰਘ ਸਲਾਹਾਂ ਕਰਨ ਲੱਗ ਪਏ, ਕਹਿੰਦੇ ਹੁਣ ਮੌਕਾ ਜਖਰੀਏ ਕੋਲੋਂ ਜਿੰਨੀਆਂ ਮਰਜ਼ੀ ਸ਼ਰਤਾਂ ਮਨਾ ਲਈਏ। ਕੁਝ ਸਿੰਘ ਕਹਿਣ ਲੱਗੇ, ਜਖਰੀਏ ਨੂੰ ਆਖੀਏ ਵੀ ਜਿਹੜੇ 12 ਪਿੰਡ ਜਗੀਰ ਦਿੱਤੀ ਸੀ ਗੁਰੂ ਘਰ ਨੂੰ ਉਹ ਥੋੜੀ ਹੈ, ਜਗੀਰ ਵਧਾ ਦੇਵੇ। ਕੁਝ ਸਿੰਘ ਕਹਿਣ ਲੱਗੇ, ਜਿਹੜਾ ਫਰਜੁੱਲਾ ਖਾਨ ਨੇ ਪਿੰਡ ਵਸਾਇਆ ਜਖਰੀਏ ਦੇ ਜੀਜੇ ਨੇ, ਉਹਦੀ ਭੈਣ ਖਾਨੋ ਨੇ, ਉਹ ਪਿੰਡ ਸਿੰਘਾਂ ਨੂੰ ਦੇ ਦੇਵੇ। ਉਹ ਨਵਾਬ ਕਪੂਰ ਸਿੰਘ ਦਾ ਪਿੰਡ ਹੈ, ਇਸ ਕਰਕੇ ਕਪੂਰ ਸਿੰਘ ਦੇ ਨਾਂ ਕਰ ਦੇਵੇ ਤੇ ਉਹਦਾ ਨਾਮ ਸਿੰਘਪੁਰਾ ਰੱਖ ਦੇਵੇ। ਇਹ ਗੱਲ ਸੁਣ ਕੇ ਨਵਾਬ ਕਪੂਰ ਸਿੰਘ ਜੀ ਕਹਿੰਦੇ, ਸਿੰਘੋ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਇਸ ਵੇਲੇ ਆਪਾਂ ਨੂੰ ਸ਼ਰਤਾਂ ਰੱਖਣ ਦਾ ਕੀ ਮਿਲ ਚੱਲਿਆ? ਇਹ ਸ਼ਰਤਾਂ ਛੋਟੀਆਂ ਹਨ, ਇਹ 12 ਪਿੰਡ ਤਾਂ ਆਪਾਂ ਤੁਸੀਂ ਕਹਿੰਦੇ ਹੋ 12 ਪਰਗਣੇ ਲੈ ਲਈਏ, ਇਹ ਗੱਲ ਨਹੀਂ। ਜਦੋਂ ਆਪਾਂ ਲਾਹੌਰ ਤੇ ਕਬਜ਼ਾ ਕਰ ਲਿਆ 12,000 ਪਿੰਡ ਹੀ ਸਾਡੇ ਹੋ ਜਾਣਗੇ, ਖਾਲਸੇ ਦਾ ਰਾਜ ਹੀ ਲਾਹੌਰ ਤੇ ਹੋ ਜਾਣਾ, ਤੁਸੀਂ ਛੋਟੀਆਂ ਗੱਲਾਂ ਕਿਉਂ ਕਰਦੇ ਹੋ ਸਿੰਘੋ? ਵੱਡਾ ਦਾਇਆ ਰੱਖੀਦਾ ਹੈ। ਸੋ ਨਵਾਬ ਕਪੂਰ ਸਿੰਘ ਜੀ ਕਹਿੰਦੇ, ਭਾਈ ਇਸ ਵੇਲੇ ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀ ਦੀਆਂ ਪੰਕਤੀਆਂ ਸਾਡੇ ਅੱਗੇ ਰੱਖ ਦਿੱਤੀਆਂ ਨੇ ਕਿ ਨਾਨਕ ਸੰਤ ਭਾਵੈ ਤਾਂ ਲਏ ਉਬਾਰ, ਸੰਤ ਕਾ ਦੁਖੀ ਮਹਾਂ ਹਥਿਆਰਾ, ਸੰਤ ਕਾ ਦੁਖੀ ਪਰਮੇਸ਼ਰ ਮਾਰਾ। ਉਹ ਜਿਹੜੇ ਬਚਨ ਸੁਖਮਣੀ ਸਾਹਿਬ ਦੇ ਹਨ ਉਹਨੇ ਅੱਗੇ ਰੱਖ ਕੇ ਤੇ ਫਿਰ ਇਹ ਵੀ ਕਹਿ ਦਿੱਤਾ ਵੀ ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਹੁਣ ਖਾਲਸੇ ਨੂੰ ਉਹਨੇ ਸੰਤ ਕਿਹਾ ਹੈ ਤੇ ਖਾਲਸਾ ਹੁਣ ਉਹਦੀ ਸ਼ਰਨ ਆਏ ਦੀ ਲਾਜ ਵੀ ਰੱਖੇਗਾ ਤਾਂ ਕਿ ਉਹਨੂੰ ਪਰਚਾ ਦਿਖਾ ਦਈਏ। ਜਾਨ ਤਾਂ ਉਹਦੀ ਬਚਣੀ ਨਹੀਂ, ਪਰ ਉਹਨੂੰ ਪਤਾ ਤਾਂ ਲੱਗ ਜਾਵੇ ਨਾ ਵੀ ਖਾਲਸੇ ਚ ਸੱਤਿਆ ਕਿੰਨੀ ਹੈ। ਸੋ ਨਵਾਬ ਕਪੂਰ ਸਿੰਘ ਜੀ ਇਹ ਬਚਨ ਕਹਿ ਰਹੇ ਨੇ ਸਿੰਘਾਂ ਨੂੰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ, ਪੰਥ ਦੇ ਮਹਾਨ ਜਰਨੈਲ ਜਥੇਦਾਰ ਨਵਾਬ ਕਪੂਰ ਸਿੰਘ ਸਾਹਿਬ ਜੀ ਦੇ ਬਚਨ ਸੁਣੋ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਲਯੋ ਆਸਰੋ ਆਏ।
ਨਵਾਬ ਕਪੂਰ ਸਿੰਘ ਜੀ ਕਹਿੰਦੇ, ਦੇਖੋ ਬਈ ਇਸ ਟਾਈਮ ਤਾਂ ਨਵਾਬ ਜਕਰੀਏ ਖਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਲਿਆ ਹੈ, ਉਹਨੇ ਗੁਰਬਾਣੀ ਦੀਆਂ ਪੰਕਤੀਆਂ, ਗੁਰਬਾਣੀ ਦੀਆਂ ਤੁਕਾਂ ਸਾਡੇ ਅੱਗੇ ਰੱਖ ਦਿੱਤੀਆਂ ਹਨ।
ਇਤਨੀ ਕਾਤ ਦੁਸ਼ਟ ਕੋ ਦੀਜਾ ਪਰਚਾ ਦਿਖਾਏ।
ਉਹ ਬੜਾ ਦੁਸ਼ਟ ਬੰਦਾ ਹੈ, ਉਹਨੇ ਗੁਰਬਾਣੀ ਦੀਆਂ ਪੰਕਤੀਆਂ ਰੱਖ ਕੇ ਖਾਲਸੇ ਨੂੰ ਮਜਬੂਰ ਕਰ ਦਿੱਤਾ ਹੈ, ਹੁਣ ਖਾਲਸੇ ਨੂੰ ਪਰਚਾ ਦਿਖਾਣਾ ਹੀ ਪਏਗਾ। ਗੁਰਬਾਣੀ ਦੀ ਜੋ ਪੰਥ ਦੀ ਸ਼ਕਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸ਼ਕਤੀ ਹੈ, ਜਾਂ ਗੁਰੂ ਖਾਲਸੇ ਪੰਥ ਦੀ ਸ਼ਕਤੀ ਹੈ, ਉਹਦਾ ਹੁਣ ਸਾਨੂੰ ਜਲਵਾ ਦਿਖਾਣਾ ਪਏਗਾ।
ਦੁਸ਼ਟ ਬਖਸ਼ਨੋ ਬੜੋ ਅਜੋਗ।
ਜਿਹੜਾ ਦੁਸ਼ਟ ਪਾਪੀ ਹੈ, ਜਿਸ ਨੇ ਹਜ਼ਾਰਾਂ ਲੱਖਾਂ ਸਿੰਘ ਸ਼ਹੀਦ ਕੀਤੇ ਹਨ, ਉਹਨੂੰ ਮਾਫ ਵੀ ਨਹੀਂ ਕੀਤਾ ਜਾ ਸਕਦਾ, ਉਹਨੂੰ ਬਖਸ਼ਣਾ ਤਾਂ ਬਹੁਤ ਵੱਡਾ ਪਾਪ ਹੋਵੇਗਾ। ਇੱਕ ਪਾਸੇ ਉਸਨੇ ਹਜ਼ਾਰਾਂ ਸਿੰਘ ਮਾਰੇ, ਅਸੀਂ ਉਹਨੂੰ ਬਖਸ਼ ਦਈਏ, ਉਹਦੀ ਜਾਨ ਬਖਸ਼ੀ ਕਰ ਦਈਏ, ਉਹਨਾਂ ਸਾਰੇ ਸਿੰਘਾਂ ਨਾਲ ਫਿਰ ਧਰੋਹ ਹੋਵੇਗਾ, ਉਹਨੂੰ ਮਾਫ ਕਰਨਾ ਵੀ ਅਯੋਗ ਹੈ।
ਗੁਰ ਕੇ ਬਚਨ ਰੱਖਣ ਪਇਓ ਜੋਗ।
ਪਰ ਗੁਰੂ ਸਾਹਿਬ ਦੀ ਬਾਣੀ ਦੇ ਬਚਨ ਵੀ ਪੂਰੇ ਕਰਨੇ ਹਨ। ਬਾਣੀ ਕਹਿੰਦੀ ਨਾਨਕ ਸੰਤ ਭਾਵੈ ਤਾਂ ਲਏ ਉਬਾਰ, ਕਿੱਡਾ ਵੱਡਾ ਦੁਖੀ ਹੋਵੇ ਜੇ ਸਾਧੂ ਦੀ ਮਰਜ਼ੀ ਹੋਵੇ ਉਹਨੂੰ ਬਚਾ ਵੀ ਲੈਂਦੇ, ਜੇ ਉਹ ਸ਼ਰਨ ਆ ਜਾਵੇ ਉਹਨੂੰ ਬਖਸ਼ ਵੀ ਲੈਂਦੇ। ਹੁਣ ਇਹ ਜਗਰੀਏ ਨੇ ਪੰਕਤੀਆਂ ਪੰਥ ਦੇ ਅੱਗੇ ਰੱਖ ਦਿੱਤੀਆਂ ਹਨ।
ਪੰਜ ਸਿੰਘ ਤਬ ਸਿੰਘ ਨੂੰ ਉਠਾਏ।
ਨਵਾਬ ਜੀ ਕਹਿਣ ਲੱਗੇ, ਪੰਜ ਸਿੰਘ ਖੜੇ ਹੋਵੋ, ਅਰਦਾਸਾ ਸੋਧੋ।
ਇਮਕੈ ਦਈ ਅਰਦਾਸ ਕਰਾਏ।
ਪੰਜ ਸਿੰਘਾਂ ਨੇ, ਪੰਜ ਭੁਚੰਗੀਆਂ ਨੇ ਖੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸਾ ਸੋਧ ਦਿੱਤਾ।
ਤਾਰੂ ਸਿੰਘ ਕੀ ਜੁੱਤਨ ਸਾਥ।
ਬਚਨ ਪੰਜਾਂ ਸਿੰਘਾਂ ਨੇ ਕੀ ਕੀਤਾ? ਪੰਜਾਂ ਸਿੰਘਾਂ ਦੀ ਰਸਨਾ ਤੋਂ ਇਹ ਬਚਨ ਨਿਕਲੇ। ਕਿ ਜ਼ਕਰੀਆ ਖਾਨ ਨੂੰ ਪਿਸ਼ਾਬ ਤਾਂ ਆ ਜਾਏਗਾ, ਉਹਦੇ ਪਿਸ਼ਾਬ ਦਾ ਬੰਦ ਖੁੱਲ ਜਾਏਗਾ, ਪਰ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਉਹਦੇ ਸਿਰ ਚ ਮਾਰਨੀ ਪਏਗੀ ਜਾ ਕੇ।
ਨਵਾਬ ਲਵਾਵੇ ਸਿੰਘ ਕੇ ਹੱਥ,
ਨਵਾਬ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਕਿਸੇ ਸਿੰਘ ਦੇ ਹੱਥੋਂ ਆਪਣੇ ਸਿਰ ਚ ਮਰਵਾਵੇ, ਫੇਰ ਉਹਦਾ ਪਿਸ਼ਾਬ ਖੁੱਲੇਗਾ।
ਛੋਟਾ ਪਿਸ਼ਾਬ ਨਵਾਬ ਸੁਖ ਹੋਏ,
ਤਾਂ ਪਿਸ਼ਾਬ ਖੁੱਲ ਜਾਏਗਾ, ਬੰਦ ਟੁੱਟ ਜਾਏਗਾ, ਤੇ ਫੇਰ ਉਹਨੂੰ ਥੋੜਾ ਆਰਾਮ ਮਿਲੇਗਾ।
ਫਿਰ ਮਰੇ ਤਾਰੂ ਸਿੰਘ ਆ ਗਏ ਸੋਏ,
ਜਾਨ ਤਾਂ ਨਹੀਂ ਬਚੇਗੀ, ਤਾਰੂ ਸਿੰਘ ਤੋਂ ਪਹਿਲਾਂ ਉਹਦੇ ਪ੍ਰਾਣ ਨਿਕਲਣਗੇ ਜ਼ਕਰੀਆ ਖਾਨ ਦੇ।
ਤਾਰੂ ਸਿੰਘ ਕੀ ਆਗਿਆ ਪਾਓ,
ਪਰ ਇਹਦੇ ਕੰਮ ਲਈ ਵੀ ਭਾਈ ਤਾਰੂ ਸਿੰਘ ਦੀ ਰਜਾਮੰਦੀ ਜ਼ਰੂਰ ਲੈ ਲੈਣਾ, ਉਹਦੀ ਆਗਿਆ ਤੋਂ ਬਿਨਾਂ ਇਹ ਕੰਮ ਨਹੀਂ ਕਰਨਾ।
ਤੋ ਨਵਾਬ ਕੋ ਜੁੱਤੀ ਸੁਹਾਓ,
ਜੇ ਭਾਈ ਤਾਰੂ ਸਿੰਘ ਜੀ ਮੰਨ ਜਾਣ ਤੇ ਉਹਨਾਂ ਦੇ ਪੈਰ ਦੀ ਜੁੱਤੀ ਨਵਾਬ ਜ਼ਕਰੀਆ ਦੇ ਸਿਰ ਨੂੰ ਛੁਹਾਈ ਜਾਵੇ, ਮਾਰੀ ਜਾਵੇ।
ਤਾਰੂ ਸਿੰਘ ਕੀ ਆਗਿਆ ਬਾਜ,
ਭਾਈ ਤਾਰੂ ਸਿੰਘ ਜੀ ਦੀ ਆਗਿਆ ਤੋਂ ਬਿਨਾਂ
ਕਰੋ ਨਾ ਕਛੂ ਨਵਾਬ ਕਾਜ,
ਨਵਾਬ ਜ਼ਕਰੀਆ ਖਾਨ ਦਾ ਕੋਈ ਭਲਾ ਨਹੀਂ ਹੋ ਸਕਦਾ। ਜੇ ਭਾਈ ਤਾਰੂ ਸਿੰਘ ਚਾਹਣ ਤਾਂ ਹੋ ਸਕਦਾ, ਉਹ ਵੀ ਉਹਦੇ ਉਹਨਾਂ ਦੇ ਪੈਰ ਦੀ ਜੁੱਤੀ ਨਾਲ ਹੀ ਹੋ ਸਕਦਾ ਹੈ। ਹਾਂਜੀ,
ਗੁਰ ਬਚਨ ਖਾਤਰ ਯੂੰ ਕੀਓ,
ਇਹ ਗੁਰੂ ਸਾਹਿਬ ਜੀ ਦੇ ਬਾਣੀ ਦੇ ਬਚਨ ਜ਼ਕਰੀਆ ਖਾਨ ਨੇ ਪੰਥ ਦੇ ਅੱਗੇ ਰੱਖ ਦਿੱਤੇ ਸੀ, ਸੁਖਮਣੀ ਸਾਹਿਬ ਦੀਆਂ ਪੰਕਤੀਆਂ ਰੱਖ ਦਿੱਤੀਆਂ ਸੀ, ਤਾਂ ਏਦਾਂ ਕੀਤਾ। ਇਹ ਵੀ ਨਹੀਂ ਸੀ ਕਰਨਾ, ਸਿੰਘ ਕਹਿੰਦੇ ਆ, ਕਹਿੰਦੇ ਇਹ ਤਾਂ ਹੁਣ ਅਸੀਂ ਮਜਬੂਰੀ ਨੂੰ ਕਰ ਰਹੇ ਹਾਂ, ਨਹੀਂ ਤਾਂ ਇਹਨੂੰ ਏਦਾਂ ਹੀ ਤੜਫਣ ਦੇਣਾ ਸੀਗਾ, ਇਹਦੀ ਤੜਫ ਤੜਫ ਕੇ ਹੀ ਜਾਨ ਨਿਕਲਦੀ, ਪਰ ਇਹ ਹੁਣ ਪੰਥ ਦੀ ਸ਼ਰਨ ਆ ਗਿਆ ਨੇ, ਗੁਰਬਾਣੀ ਦੀਆਂ ਪੰਕਤੀਆਂ ਦਾ ਵਾਸਤਾ ਪਾ ਦਿੱਤਾ ਹੈ।
ਤਾਰੂ ਸਿੰਘ ਕੋ ਯੂੰ ਕਹਿ ਦਿਓ,
ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਗੁਰੂ ਕੇ ਪਿਆਰੇ, ਉਹਨਾਂ ਨੂੰ ਜਾ ਕੇ ਬੇਨਤੀ ਕਰੋ ਵੀ ਜੇ ਉਹ ਮੰਨ ਜਾਣ ਤੇ ਉਹਨਾਂ ਦੇ ਪੈਰ ਦੀ ਜੁੱਤੀ ਜ਼ਕਰੀਆ ਦੇ ਸਿਰ ਚ ਮਾਰੀ ਜਾਵੇ।
ਸੁਬੇਗ ਸਿੰਘ ਬਹੁ ਕੁਰਨਸ਼ਕਾਰੀ,
ਇਹ ਬਚਨ ਇਹ ਹੁਕਮ ਖਾਲਸੇ ਪੰਥ ਦਾ ਸੁਣ ਕੇ ਭਾਈ ਸੁਬੇਗ ਸਿੰਘ ਜੀ ਨੇ ਨਮਸਕਾਰ ਕੀਤੀ,
ਚਲਿਓ ਬਚਨ ਲੈ ਸਿਰ ਪਰ ਧਰੀ,
ਸਿਰ ਤੇ ਖਾਲਸੇ ਪੰਥ ਦਾ ਬਚਨ ਸਵੀਕਾਰ ਕੀਤਾ ਤੇ ਚਾਲੇ ਪਾ ਦਿੱਤੇ।
ਸੁਬੇਗ ਸਿੰਘ ਖਾਲਸੇ ਬਚਨ ਲੈ ਪਹੁੰਚੋ ਤਬੈ ਲਾਹੌਰ,
ਭਾਈ ਸੁਬੇਗ ਸਿੰਘ ਜੀ ਜਨ ਗੁਰੂ ਕੇ ਪਿਆਰੇ ਜੰਬਰ, ਉਹ ਖਾਲਸੇ ਦਾ ਬਚਨ ਪਾ ਕੇ ਲਾਹੌਰ ਚਲੇ ਗਏ।
ਪ੍ਰਥਮੇ ਤਾਰੂ ਸਿੰਘ ਪੈ ਜਾ ਕਹੀ ਸਭੇ ਗੱਲ ਖੋਰ,
ਭਾਈ ਤਾਰੂ ਸਿੰਘ ਨੂੰ ਮਿਲੇ, ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਭਾਈ ਸਾਹਿਬ ਜੀ, ਜ਼ਕਰੀਆ ਖਾਨ ਨੇ ਪਹਿਲਾਂ ਮੈਨੂੰ ਤੁਹਾਡੇ ਕੋਲ ਭੇਜਿਆ ਸੀ, ਤੁਸੀਂ ਕਹਿਤਾ ਵੀ ਖਾਲਸਾ ਪੰਥ ਜਾਣੇ, ਫਿਰ ਮੈਨੂੰ ਜ਼ਕਰੀਆ ਨੇ ਖਾਲਸੇ ਪੰਥ ਕੋਲ ਭੇਜਿਆ, ਮੈਂ ਖਾਲਸੇ ਨੂੰ ਜਾ ਕੇ ਸਾਰੀ ਬੇਨਤੀ ਕੀਤੀ, ਖਾਲਸਾ ਪੰਥ ਦੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਸਾਹਿਬ ਜੀ ਔਰ ਪੰਜਾਂ ਪਿਆਰੇ ਨੇ ਹੁਕਮ ਦਿੱਤਾ ਹੈ ਕਿ ਆਪ ਜੀ ਦੇ ਪੈਰ ਦੀ ਜੁੱਤੀ ਜ਼ਕਰੀਆ ਦੇ ਸਿਰ ਚ ਮਾਰੀ ਜਾਵੇ, ਉਹਦਾ ਦੁੱਖ ਘਟੇਗਾ ਪਰ ਉਹਦੀ ਜਾਨ ਨਹੀਂ ਬਚੇਗੀ। ਇਹ ਬਚਨ ਖਾਲਸੇ ਦਾ ਆਇਆ ਹੈ।
ਸੁਬੇਗ ਸਿੰਘ ਤੇ ਸਿੰਘ ਸੁਣ ਲਈ,
ਭਾਈ ਸੁਬੇਗ ਸਿੰਘ ਦੇ ਜਦੋਂ ਤਾਰੂ ਸਿੰਘ ਰਣੇ ਬਚਨ ਸੁਣਿਆ,
ਨਾਮ ਖਾਲਸੋ ਸੁਣ ਕੁਣਛ ਦਈ,
ਉਹਨਾਂ ਨੇ ਸੋਚਿਆ ਵਿਚਾਰ ਕੀਤੀ ਵੀ ਖਾਲਸੇ ਦਾ ਹੁਕਮ ਹੈ, ਹੁਣ ਪੰਥ ਦਾ ਹੁਕਮ ਤੇ ਕੋਈ ਵੀ ਨਹੀਂ ਮੋੜ ਸਕਦਾ, ਜੇ ਖਾਲਸੇ ਪੰਥ ਦਾ ਹੁਕਮ ਏਦਾਂ ਦਾ ਹੈ ਤਾਂ ਜੋ ਪੰਥ ਦਾ ਹੁਕਮ ਹੈ ਉਹ ਕਰ ਲਿਆ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ।
ਖਾਲਸੇ ਪਰ ਸਭ ਦੇ ਕੁਰਬਾਨ,
ਭਾਈ ਤਾਰੂ ਸਿੰਘ ਜੀ ਕਹਿੰਦੇ ਖਾਲਸੇ ਉੱਤੇ ਤੇ ਸਾਡੀ ਜਾਨ ਵੀ ਕੁਰਬਾਨ ਹੈ, ਇਹ ਸਰੀਰ ਵੀ ਅਸੀਂ ਖਾਲਸੇ ਪੰਥ ਤੋਂ ਹੀ ਨਿਸ਼ਾਵਰ ਕਰਨਾ ਹੈ, ਖਾਲਸਾ ਗੁਰੂ ਪਾਤਸ਼ਾਹ ਦਾ ਗੁਰੂ ਕਲਗੀਧਰ ਦਾ ਰੂਪ ਹੈ ਤੇ ਖਾਲਸੇ ਦੀ ਸੇਵਾ ਗੁਰ ਕਲਗੀਧਰ ਦੀ ਸੇਵਾ ਹੈ, ਖਾਲਸੇ ਦਾ ਹੁਕਮ ਕਲਗੀਧਰ ਦਾ ਹੁਕਮ ਹੈ, ਖਾਲਸੇ ਦੇ ਹੁਕਮ ਨੂੰ ਮੰਨਣਾ ਮਾਨੋ ਕਲਗੀਧਰ ਦੇ ਹੁਕਮ ਨੂੰ ਮੰਨਣਾ ਹੈ, ਇਸ ਕਰਕੇ ਅਸੀਂ ਪੰਥ ਖਾਲਸੇ ਦਾ ਹੁਕਮ ਨਹੀਂ ਮੋੜਦੇ।
ਕਲਾ ਖਾਲਸੇ ਕਰਨ ਕਰਾਣ,
ਖਾਲਸਾ ਕਰਨ ਕਰਾਵਣ ਹਾਰ ਹੈ, ਉਹਦੇ ਵਿਚ ਪੂਰੀ ਕਲਾ ਹੈ, ਪੂਰੀ ਸੱਤਿਆ ਹੈ।
ਸਮੂਹ ਖਾਲਸੇ ਆਗਿਆ ਦਈ,
ਤੂੰ ਸਾਰੇ ਖਾਲਸੇ ਪੰਥ ਦੀ ਆਗਿਆ ਮੈਂ ਸਿਰ ਤੇ ਮੰਨਦਾ ਹਾਂ।
ਐਸੋ ਕੌਣ ਜੋ ਨਾਹੇ ਮਨਈ,
ਐਸਾ ਕੌਣ ਹੈ ਜੋ ਪੰਥ ਖਾਲਸੇ ਦੀ ਆਗਿਆ ਨੂੰ ਮੋੜ ਸਕੇ।
ਪੰਜ ਸਿੰਘਨ ਅਰਦਾਸ ਹੋਇਆ ਹੈ,
ਇਹ ਪੰਜਾਂ ਸਿੰਘਾਂ ਦਾ ਹੁਕਮ ਹੈ, ਖਾਲਸੇ ਦਾ ਅਰਦਾਸਾ ਹੈ ਜੋ ਸੋਧਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ।
ਵਹਿ ਤੋ ਮਾਨੀਅਤ ਤੁਰਦਰ ਗਾਹੇ,
ਪੰਜ ਸਿੰਘਾਂ ਦਾ ਅਰਦਾਸਾ ਤਾਂ ਅਕਾਲ ਪੁਰਖ ਨੂੰ ਵੀ ਮੰਨਣਾ ਪੈਂਦਾ ਹੈ, ਪੰਜ ਸਿੰਘਾਂ ਦਾ ਬਚਨ ਤਾਂ ਮਹਾਰਾਜ ਅਕਾਲਪੁਰ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੀ ਮੰਨਦੇ ਹਨ, ਉਹ ਮੋੜ ਨਹੀਂ ਸਕਦੇ।
ਹੈ ਖਾਲਸੋ ਕਾਰਨ ਕਰਨ,
ਖਾਲਸਾ ਕਾਰਨ ਕਰਨ ਹਾਰ ਹੈ, ਸਮਰੱਥ ਹੈ, ਪਰਮੇਸ਼ਰ ਦਾ ਰੂਪ ਹੈ ਖਾਲਸਾ। ਖਾਲਸਾ ਹੋਵੇ ਖੁਦ ਖੁਦਾ, ਜਿਵੇਂ ਖੂਬ ਹੀ ਖੂਬ ਖੁਦਾ ਏ, ਆਨ ਨਾ ਮਾਨੇ ਆਨ ਜੀ ਇੱਕ ਬਿਨ ਸੱਚੇ ਪਾਤਸ਼ਾਹ ਏ। ਖਾਲਸਾ ਖੁਦ ਖੁਦਾ ਹੈ, ਖਾਲਸਾ ਖੁਦ ਪਰਮੇਸ਼ਰ ਦਾ ਰੂਪ ਹੈ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਬਚਨ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਹੇ ਹਨ।
ਹਮ ਪਾਜੀ ਖਾਲਸੇ ਕੀ ਸ਼ਰਨ,
ਭਾਈ ਤਾਰੂ ਸਿੰਘ ਕਹਿੰਦੇ ਅਸੀਂ ਖਾਲਸੇ ਪੰਥ ਦੀ ਸ਼ਰਨ ਚ ਪਏ ਹਾਂ, ਤੇ ਉਹੀ ਸ਼ਰਨ ਅਸੀਂ ਸਦਾ ਰੱਖਣੀ ਹੈ, ਅਸੀਂ ਪੰਥ ਨਾਲੋਂ ਵੱਡੇ ਨਹੀਂ ਬਣਨਾ।
ਇਹ ਸਭ ਕਲਾ ਖਾਲਸੇ ਤੇ ਹੋਏ,
ਇਹ ਸਾਰੀ ਕਲਾ ਖਾਲਸੇ ਪੰਥ ਤੋਂ ਹੀ ਪੂਰੀ ਹੋਣੀ ਹੈ, ਜੋ ਖਾਲਸਾ ਕਹੇਗਾ ਉਹੀ ਹੋਵੇਗਾ।
ਰਾਖੇ ਮਾਰੇ ਖਾਲਸਾ ਸੋਏ,
ਮਾਰਨ ਵਾਲਾ ਵੀ ਖਾਲਸਾ ਹੈ, ਰੱਖਣ ਵਾਲਾ ਵੀ ਖਾਲਸਾ ਹੈ। ਖਾਲਸਾ ਕਹਿ ਦੇਵੇ ਕਿਸੇ ਦੀ ਜਾਨ ਬਚਣੀ ਬਚ ਜਾਂਦੀ ਹੈ, ਖਾਲਸਾ ਕਵੇ ਖਤਮ ਉਹ ਖਤਮ ਹੋ ਜਾਂਦਾ ਹੈ। ਇਸ ਕਰਕੇ ਜੋ ਜੋ ਜਿਤ ਮੈਂ ਸਾਧ ਜਨ ਸੋ ਲੇਤਾ ਮਾਨ, ਜੋ ਖਾਲਸੇ ਦੇ ਮਨ ਦਾ ਫੁਰਨਾ ਹੁੰਦਾ ਵਾਹਿਗੁਰੂ ਨੂੰ ਪੂਰਿਆਂ ਕਰ ਦਿੰਦਾ ਹੈ।
ਖਾਲਸੇ ਨੂੰ ਕਰਦਣ ਸੋ ਨਵਾਬੇ ਮਾਰੇ,
ਖਾਲਸਾ ਤੇ ਦੇਗਾਂ ਰਗੜ ਕੇ ਨੁਕਦਾ ਮਾਰ ਦੇਵੇ ਤੇ ਨਵਾਬ ਨੂੰ ਮਾਰ ਸਕਦਾ ਹੈ। ਪੁਰਾਤਨ ਸਮੇਂ ਮਰਿਆਦਾ ਸੀ, ਸਰਦਾਈ ਰਗੜ ਕੇ ਉਹਦਾ ਜਿਹੜਾ ਨੁਕਦਾ ਹੁੰਦਾ ਸੀ ਨਾ, ਉਹ ਮਾਰਦੇ ਹੁੰਦੇ ਸੀ ਸਲੋਕ ਪੜ੍ਹ ਕੇ। ਆਇਆ ਨੁਕਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਗੁਰੂ ਘਰ ਦਿਆ ਦੁਖੀਆ ਨਿੰਦਕਾ, ਤੇਰਾ ਗੁਰੂ ਖਾਲਸੇ ਨਾਲ ਕੋਈ ਦਾਵਾ ਨੀ ਪੁੱਗਦਾ। ਪੱਟੀ ਤੇਰੀ ਮੇਸ ਖਾਨਾ ਤੇਰਾ ਖਰਾਬ, ਦੁੜੂ ਤੇਰੀ ਮਾਤ ਨੂੰ, ਸ੍ਰੀ ਸਾਹਿਬ ਤੇਰੀ ਨੱਕ ਨੂੰ, ਫਿਰ ਮੰਗਦਾ ਫਿਰੇ ਜਗਤ ਨੂੰ, ਏਦਾਂ ਕਹਿ ਕੇ ਗੋਲਾ ਮਾਰਦੇ ਹੁੰਦੇ ਸੀਗੇ। ਤੇ ਜਦੋਂ ਇਹ ਗੋਲਾ ਸ਼ਹੀਦਾਂ ਸਿੰਘਾਂ ਦਾ ਚੱਲ ਜਾਂਦਾ ਸੀ, ਫਿਰ ਅੱਗੇ ਕਿਲੇ ਕੋਟ ਸਭ ਸਾਫ਼ ਹੋ ਜਾਂਦੇ ਸੀਗੇ। ਸੋ ਗੱਲ ਇੱਥੇ ਲਿਖੀ ਭਾਈ ਤਾਰੂ ਸਿੰਘ ਜੀ ਕਹਿੰਦੇ ਖਾਲਸਾ ਤਾਂ ਨੁਗਦਾ ਹੀ ਮਾਰ ਦੇਵੇ ਤੇ ਸੱਤ ਖੂਣੀਆਂ ਗਰਕ ਹੋ ਜਾਂਦੀਆਂ ਵਿਆਰੀਆਂ ਦੀਆਂ।
ਅਰਦਾਸਨ ਸੋ ਪਤਸ਼ਾਹੋ ਬੋਗਾਰੇ,
ਅਰਦਾਸਾਂ ਨਾਲ ਮੁਲਕਾਂ ਨੂੰ ਤਬਾਹ ਕਰ ਦਿੰਦੇ। ਅਰਦਾਸੇ ਚ ਬੜੀ ਸ਼ਕਤੀ ਹੈ, ਜਦੋਂ ਖਾਲਸਾ ਅਰਦਾਸ ਕਰਦਾ ਵੈਰੀ ਸੁੱਤੇ ਸੇ ਦੀ ਖਤਮ ਹੋ ਜਾਂਦੇ ਹਨ।
ਆਪਣੇ ਸੋਟੇ ਜਿਮੀ ਪਰ ਲਾਵੇ,
ਖਾਲਸੇ ਚ ਤਾਂ ਇੰਨੀ ਸ਼ਕਤੀ ਹੈ ਜਦੋਂ ਆਪਣੇ ਸੋਟੇ ਜ਼ਮੀਨ ਤੇ ਇੱਦਾਂ ਲਾਂਦੇ ਹਨ।
ਸਿਰ ਪਾਤਸ਼ਾਹੋ ਛਤਰ ਗਿਰਾਵੇ,
ਉਹ ਸੋਟਾ ਜ਼ਮੀਨ ਤੇ ਲਾਂਦੇ ਬਾਦਸ਼ਾਹ ਦੇ ਸਿਰੋਂ ਛਤਰ ਥੱਲੇ ਆ ਜਾਂਦਾ ਹੈ। ਇਹ ਖਾਲਸੇ ਦੀ ਸੱਤਿਆ ਹੈ, ਖਾਲਸੇ ਕੇ ਪ੍ਰਸਾਦ ਕਰ ਸੁੱਤ ਬਿਤ ਕੋਸ਼ ਭੰਡਾਰ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਲਿਖਿਆ ਹੈ। ਖਾਲਸੇ ਦੇ ਪ੍ਰਸਾਦ ਕਰਕੇ ਸਾਰੀਆਂ ਰਿਧੀਆਂ ਸਿੱਧੀਆਂ ਮੇਰੇ ਕੋਲ ਹਨ, ਜੁੱਧ ਜਿੱਤੇ ਨਹੀਂ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਅਗ ਔਗਟ ਰਹੇ, ਇਨਹੀ ਕੇ ਪ੍ਰਸਾਦ ਇਨਹੀ ਕਿਰਪਾ ਪੁਣ ਧਾਮ ਭਰੇ, ਇਨਹੀ ਕੀ ਕਿਰਪਾ ਕੇ ਸਜੇ ਹਾਂ ਮੈਂ ਨਹੀਂ ਮੋਸੇ ਗਰੋ ਗਰੀਬ ਕਰੋਰ ਭਰੇ। ਇੰਨਾ ਮਾਣ ਸ੍ਰੀ ਕਲਗੀਧਰ ਜੀ ਆਪਣੇ ਖਾਲਸੇ ਨੂੰ ਦਿੰਦੇ ਹਨ।
ਸੁਬੇਗ ਸਿੰਘ ਤੁਰ ਜਾ ਕਹੀ ਸਭ ਨਵਾਬ ਕੇ ਪਾਸ,
ਕਹਿਣ ਲੱਗੇ ਭਾਈ ਸੁਬੇਗ ਸਿੰਘ ਜੀ ਨਵਾਬ ਜਕਰੀਏ ਖਾਂ ਦੇ ਕੋਲ ਜਾ ਕੇ,
ਜੇ ਬਿਦ ਸਮੂਹ ਹੈ ਖਾਲਸੇ ਕਰ ਦੀਨੀ ਅਰਦਾਸ।
ਦੇਖੋ ਖਾਨ ਬਹਾਦਰ ਜਕਰੀਆ ਖਾਨ, ਮੈਂ ਤੁਹਾਡਾ ਸੁਨੇਹਾ ਲੈ ਕੇ ਸਿੰਘਾਂ ਕੋਲ ਗਿਆ ਸੀ, ਪੰਥ ਖਾਲਸੇ ਨੂੰ ਮੈਂ ਤੁਹਾਡੀ ਬੇਨਤੀ ਤੁਹਾਡੀ ਅਰਜ ਅਰਜੋਈ ਦੱਸੀ ਹੈ। ਸਿੰਘਾਂ ਨੇ ਤੁਹਾਡੀ ਗੱਲ ਸੁਣ ਕੇ ਜੋ ਹੁਕਮ ਦਿੱਤਾ ਹੈ, ਜੋ ਪੰਥ ਖਾਲਸੇ ਨੇ ਤੁਹਾਡੇ ਪ੍ਰਤੀ ਹੁਕਮ ਕੀਤਾ ਹੈ ਉਹ ਸੁਣੋ।
ਕਈ ਖਾਲਸੇ ਨਵਾਬ ਸੁਣ ਲਈ,
ਖਾਲਸੇ ਨੇ ਕਿਹਾ ਹੈ ਜਕਰੀਏ ਖਾਂ ਦੀ ਜਾਨ ਨਹੀਂ ਬਚ ਸਕਦੀ, ਪਾਪ ਬਹੁਤ ਕੀਤੇ ਹਨ, ਉਹ ਪਾਪਾਂ ਦਾ ਘੜਾ ਭਰ ਚੁੱਕਾ ਹੈ, ਹੁਣ ਡੁੱਬਣ ਵਾਲਾ ਹੈ। ਬਸ ਇੰਨੀ ਗੱਲ ਹੈ ਕਿ ਉਹਦੀ ਜਾਨ ਥੋੜੀ ਜਿਹੀ ਸੌਖੀ ਨਿਕਲ ਸਕਦੀ ਹੈ। ਉਹਦਾ ਤਰੀਕਾ ਇਹ ਹੈ ਕਿ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਉਹ ਖਾਨ ਦੇ ਸਿਰ ਚ ਮਾਰਨੀ ਪਏਗੀ,
ਉਸਲੇ ਪਾਸੋਂ ਦੂਰ ਕਰ ਦਈ,
ਔਰ ਕਹਿ ਦਿੱਤਾ ਵੀ ਆ ਜਿਹੜੇ ਤੁਹਾਡੇ ਕੋਲ ਤੁਰਕ ਹਨ ਇਹਨਾਂ ਨੂੰ ਪਰੇ ਕਰ ਦਿਓ, ਸਾਰੇ ਤੁਰਕਾਂ ਨੂੰ ਪਰੇ ਕਰਾ ਦਿੱਤਾ ਗਿਆ।
ਕਹਿ ਸ਼ਿਤਾਬੀ ਚਹੀਤ ਕਈ,
ਜਕਰੀਆ ਖਾਂ ਕਹਿਣ ਲੱਗਾ ਸੁਬੇਗ ਸਿੰਘ ਛੇਤੀ ਕਰ, ਇੱਕ ਮਿੰਟ ਔਖਾ ਹੈ ਮੇਰੇ ਵਾਸਤੇ। ਜਦੋਂ ਕਿਸੇ ਨੂੰ ਪਿਸ਼ਾਬ ਦਾ ਬੰਨ ਪਿਆ ਹੋਵੇ ਨਾ, ਇੱਕ ਮਿੰਟ ਵੀ ਬੜਾ ਔਖਾ ਹੁੰਦਾ, ਉਹ ਤੇ ਕਈ ਦਿਨਾਂ ਦਾ ਤੜਫ ਰਿਹਾ ਸੀ ਮੰਜੇ ਤੇ ਪਿਆ ਹੋਇਆ, ਦਵਾਈਆਂ ਸਾਰੀਆਂ ਫੇਲ, ਜਾਦੂ ਟੂਣੇ ਸਭ ਫੇਲ, ਮੰਤਰ ਜੰਤਰ ਸਾਰੇ ਫੇਲ। ਸ਼ਹੀਦਾਂ ਸਿੰਘਾਂ ਨੇ ਐਸਾ ਉਹਨੂੰ ਰਗੜਾ ਦਿੱਤਾ ਹੋਇਆ ਸੀ, ਹਾਏ 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 ਕਰਦਾ ਸੀ। ਹੁਣ ਕਹਿੰਦਾ कि छेती करो जे तारू सिंह दे पैर दी जुत्ती नाल मेरा पेशाब आउंदा ते लियाओ ओदे पैर दी जुत्ती मेरे सिर च मारो।
तारू सिंह की जुत्ती मंगई।
साध संगत जी, जो भाई तारू सिंह वचन कीता सी, जकरिए खां ने कहा सी ना, तारू सिंह मैं तेरे सिर दे केस जुतियां मार के उड़ा देंगा, जगों तारू सिंह ने कहा सी मेरे तां केस सिखी केसां सुआसां नाल निभ जाएगी, पर खालसा तेनू जुत्ती दे अगे लैके जाएगा, ए वचन होया सी। ओ वचन देखो पूरा होने का टाइम आ गया। जकरिया खां कहिंदा छेती लियाओ तारू सिंह दे पैर दी जुत्ती और मेरे सिर च मारो।
पहली जुत्ती हाथ न आए।
जदों लभण गए ना नौकर, भाई तारू सिंह दे पैर दी जुत्ती किथे लभे, ओ हाथ ही नहीं आई। क्यों? फड़ के लियाए सन, पता नहीं किथे जुत्ती ला के सुट दित्ती ओदी। जेल वे सीगा, तसीये दिंदे रहे, चखड़ियां दे चाड़दे रहे, बड़े बड़े दुख दिंदे रहे, खोपरी लाती, जेड़े बंदे नूं मारना ओदी जुत्ती थोड़ा सामदे आ, ओ किते गुम हो गई। भाई तारू सिंह दी जुत्ती लभदे आ पर लभदी कोई नहीं।
नहीं मंगाई लै पैरी पाए।
कहिंदे फिर इंज करो, नवी जुत्ती मंगाओ ते भाई तारू सिंह दे पैरी पाओ। बाजार चो नवी जुत्ती मंगाई ते भाई साहब जी जिथे धर्मशाल च बैठे सन, सारा शरीर लहू लुहाण सी। सात संग जी दवाई नहीं लान दिती सिर नूं, कोई जख्म ठीक नहीं होण दित्ते। कहिंदे असी सचखंड जाना ही जाना है। खून वगदा रहिंदा सी, खून दियां घराला भाई तारू सिंह दे शरीर ते पैंदियां रहिंदियां सन, पर बाणी मुख तों पढ़दे रहिंदे सन। उत्थे धर्मशाला विच सिखां नूं भाई साहब जी दे कोल बुला के जोड़ा उहनां दे चरणां च पाया, फिर ओह जुत्ती ला के जकरिए दे महलां च लै गए।
ਸੁਬੇਗ ਸਿੰਘ ਦੇ ਕਹਿ ਹਾਥ
ਤੇ ਇਹ ਵੀ ਕਿਹਾ ਸੀ ਪੰਥ ਨੇ ਵੀ ਸਿੰਘ ਦੇ ਹੱਥੋਂ ਜੁੱਤੀ ਲਾਣ ਮਰਵਾਉਣੀ ਹੈ। ਕੱਲ ਨੂੰ ਇਹ ਨਾ ਕਹਿਣ ਵੀ ਮੁਸਲਮਾਨ ਤੁਰਕਾਂ ਨੇ ਮਾਰੀ ਸੀ, ਕਹਿੰਦੇ ਸਿੰਘਾਂ ਤੋਂ ਮਰਵਾਉਣੀ ਹੈ ਸਿਰ ਜੁੱਤੀ। ਹੁਣ ਸਿੰਘ ਕਿਹੜਾ ਸੀ ਉੱਥੇ? ਸਿੰਘ ਤਾਂ ਭਾਈ ਸੁਬੇਗ ਸਿੰਘ ਸੀ। ਸੁਬੇਗ ਸਿੰਘ ਦੇ ਹੱਥ ਜੁੱਤੀ ਦੇ ਕੇ
ਆਪਣੀ ਗਰਜ ਉੱਠਣ ਲਾਈ ਮਾਤ,
ਕਹਿਣ ਲੱਗਾ ਮਾਰ ਮੇਰੇ ਸਿਰ ਚ ਸੁਬੇਗ ਸਿਆ। ਤੇ ਸੁਬੇਗ ਸਿੰਘ ਨੇ ਉਹਦੇ ਸਿਰ ਦੇ ਵਿਚ ਜਦੋਂ ਜੁੱਤੀ ਮਾਰੀ,
ਮਿਟ ਗਿਆ ਸੂਲ ਪਿਸ਼ਾਬ ਅਵਜਾਬ।
ਉਸੇ ਵੇਲੇ ਪਿਸ਼ਾਬ ਚੱਲ ਪਿਆ, ਜਿਹੜਾ ਪਿਸ਼ਾਬ ਕਰਕੇ ਪੇਟ ਆਫਰਿਆ ਪਿਆ ਸੀਗਾ, ਉਹਨੂੰ ਆਰਾਮ ਮਿਲਣਾ ਸ਼ੁਰੂ ਹੋ ਗਿਆ।
ਨਵਾਬ ਕਹਿ ਧਨ ਹਮਰੋ ਭਾਗ,
ਕਹਿੰਦਾ ਮੇਰੇ ਭਾਗ ਜਾਗ ਪਏ, ਮੇਰੀ ਕਿਸਮਤ ਜਾਗ ਪਈ। ਨਵਾਬ ਕਹਿੰਦਾ
ਤਾਰੂ ਸਿੰਘ ਹਮ ਪਰ ਕਿਰਪਾ ਕਰੀ,
ਬੜਾ ਰਹਿਮ ਕੀਤਾ ਤਾਰੂ ਸਿੰਘ ਨੇ, ਮੇਰੀ ਜਾਨ ਬਖਸ਼ੀ ਕਰ ਦਿੱਤੀ ਹੈ।
ਧਨ ਸਾਹਿਤ ਔਰ ਧਨ ਯਹ ਘਰੀ,
ਕਹਿੰਦਾ ਅੱਜ ਕਈ ਦਿਨਾਂ ਬਾਅਦ ਸੁੱਖ ਦਾ ਸਾਹ ਆ ਰਿਹਾ ਹੈ, ਇਹ ਘੜੀ ਧਨ ਹੈ। ਹਾਂਜੀ,
ਇਕ ਬਾਰਿਓ ਆਗੇ ਬਈ,
ਇਹਦਾ ਉਹਨੇ ਜਦੋਂ ਆਖਿਆ, ਬਾਰ ਬਾਰ ਕਹਿੰਦਾ ਜੁੱਤੀ ਹੋਰ ਮਾਰ ਤਾਰੂ ਸੁਬੇਗ ਸਿੰਘ ਮੇਰੇ ਸਿਰ ਦੇ ਜ਼ੋਰ ਦੇ ਨਾਲ ਮਾਰ। ਹਾਂਜੀ,
ਸੋਈ ਖਾਲਸੇ ਹਮ ਤੇ ਕਰੀ,
ਕਹਿੰਦੇ ਖਾਲਸੇ ਨੇ ਜੋ ਮੈਨੂੰ ਹੁਕਮ ਲਾਇਆ ਮੈਂ ਸਾਰੇ ਹੁਕਮ ਮੰਨਾਂਗਾ।
ਜਬੈ ਕਸ਼ਮੀਰ ਥੀ ਜ਼ੁਲਮੀ ਕਈ,
ਜਦੋਂ ਕਸ਼ਮੀਰ ਦੇ ਵਿਚ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਬੜਾ ਜ਼ੁਲਮ ਹੋਇਆ ਸੀ। ਇਹ ਬੜੀ ਪੁਰਾਣੀ ਗੱਲ ਹੈ, ਜਕਰੀਆ ਖਾਂ ਉਦੋਂ ਛੋਟਾ ਜਿਹਾ ਸੀਗਾ, ਉਹ ਪੁਰਾਣੀ ਗੱਲ ਕਰ ਰਿਹਾ। ਕਹਿੰਦਾ ਮੈਂ ਛੋਟਾ ਜਿਹਾ ਹੁੰਦਾ ਸੀ, ਮੇਰਾ ਪਿਤਾ ਉਦੋਂ ਸਰਬੁਲੰਦ ਖਾਨ ਸੂਬੇਦਾਰ ਸੀ, ਤੇ ਕਸ਼ਮੀਰ ਦੇ ਵਿਚ ਸ਼ੇਰ ਅਫਗਾਨ ਸੂਬਾ ਸੀ, ਸ਼ੇਰ ਅਫਗਾਨ। ਉਹਨੂੰ ਔਰੰਗਜ਼ੇਬ ਦਾ ਹੁਕਮ ਪਹੁੰਚਿਆ ਸੀ ਬਈ ਜਿੰਨੇ ਕਸ਼ਮੀਰ ਦੇ ਬ੍ਰਾਹਮਣ ਹਨ ਇਹਨਾਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾਓ। ਸਾਰਾ ਹੀ ਕਸ਼ਮੀਰ ਬ੍ਰਾਹਮਣਾਂ ਦਾ ਸੀਗਾ, ਜਿੰਨਾ ਕਸ਼ਮੀਰ ਲੇਹ ਲਦਾਖ ਤੋਂ ਲੈ ਕੇ ਜੰਮੂ ਤੱਕ, ਕਾਰਗਿਲ, ਸ੍ਰੀਨਗਰ, ਇਹ ਸਾਰਾ ਏਰੀਆ ਹੈ ਨਾ ਸੈਂਕੜੇ ਮੀਲ। ਇਹ ਸਾਧ ਸੰਗਤ ਜੀ, ਕਸ਼ਯਪ ਰਿਸ਼ੀ ਹੋਇਆ, ਕਸ਼ਯਪ ਬਰਮਾ ਦਾ ਪੁੱਤਰ, ਉਹਦੇ ਸਮੇਂ ਜਿੱਥੇ ਬਰਫ਼ ਜੰਮੀ ਹੋਈ ਸੀ, ਪੁਰਾਣੇ ਯੁੱਗਾਂ ਦੀ ਗੱਲ ਹੈ, ਲੱਖਾਂ ਕਰੋੜਾਂ ਸਾਲ ਪਹਿਲਾਂ ਦੀ, ਬਰਫ਼ ਜੰਮੀ ਹੋਈ ਸੀ। ਕਸ਼ਯਪ ਰਿਸ਼ੀ ਨੇ ਕੀ ਕੀਤਾ, ਉਹ ਬਰਫ਼ ਨੂੰ ਢਾਲ ਕੇ ਉਹਦੇ ਵਿਚੋਂ ਨਹਿਰਾਂ ਬਣਾਈਆਂ, ਦਰਿਆ ਬਣਾਏ, ਜੇਹਲਮ, ਰਾਵੀ, ਚਨਾਹ, ਉਹ ਦਰਿਆ ਕੱਢੇ ਤੇ ਉਹ ਪਾਣੀ ਜਿਹੜਾ ਨਾ ਦਰਿਆਵਾਂ ਰਾਹੀਂ ਵਗ 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 ਕੇ ਤੇ ਉੱਥੇ ਜਿਹੜਾ ਸੀ ਨਾ ਉਹ ਜਿਹੜਾ ਇਲਾਕਾ ਸੀਗਾ ਉਹ ਵੱਸਣ ਜੋਗਾ ਬਣ ਗਿਆ। ਆਲੇ ਦੁਆਲੇ ਪਹਾੜ ਹਨ ਸ੍ਰੀਨਗਰ, 100 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਮੈਦਾਨੀ ਹੈ, ਜਿਹਨਾਂ ਨੇ ਸ੍ਰੀਨਗਰ ਦੇਖਿਆ ਉਹਨਾਂ ਨੂੰ ਪਤਾ ਹੋਣਾ। ਉਹ ਅਸਲ ਚ ਝੀਲ ਹੁੰਦੀ ਸੀ ਪੁਰਾਣੀ, ਉਹਦਾ ਪਾਣੀ ਕੱਢ ਕੇ ਤੇ ਉੱਥੇ ਉਹਨੇ ਕਸ਼ਯਪ ਨੇ ਆਪਣੀ ਔਲਾਦ ਦੇ ਰਿਸ਼ੀ ਮੁਨੀ ਜਿਹੜੇ ਸੀਗੇ ਉਹ ਵਸਾਏ। ਉਹਨਾਂ ਨੇ ਫਿਰ ਕਸ਼ਯਪ ਰਿਸ਼ੀ ਦੇ ਨਾਂ ਤੇ ਉਸ ਦੇਸ਼ ਦਾ ਨਾਮ ਕਸ਼ਮੀਰ ਕਰ ਦਿੱਤਾ। ਕਸ਼ਮੀਰ ਦਾ ਮਤਲਬ ਕਸ਼ਯਪ ਰਿਸ਼ੀ ਦੇ ਨਾਂ ਤੋਂ ਵਸਿਆ ਹੋਇਆ। ਉਹ ਸਾਰੇ ਬ੍ਰਾਹਮਣ ਸਨ, ਬੜੇ ਬੜੇ ਵਿਦਵਾਨ, ਵੇਦਾਂ ਸ਼ਾਸਤਰਾਂ ਦੇ ਗਿਆਤਾ ਪੰਡਿਤ। ਠੰਡਾ ਮੁਲਕ ਸੀਗਾ ਤੇ ਜਿੱਥੇ ਠੰਡਾ ਮੁਲਕ ਉੱਥੇ ਪੜ੍ਹੇ ਲਿਖੇ ਲੋਕ ਜ਼ਿਆਦਾ ਸੁਖੀ ਰਹਿੰਦੇ ਆ, ਕਿਉਂਕਿ ਦਿਮਾਗ ਨੂੰ ਠੰਡ ਰਹਿੰਦੀ ਹੈ, ਸੁਖ ਰਹਿੰਦਾ ਹੈ। ਤੋ ਉਹ ਉੱਥੇ ਰਹਿੰਦੇ ਸੀ ਕਸ਼ਮੀਰੀ ਪੰਡਿਤ। ਔਰੰਗਜ਼ੇਬ ਨੇ ਸੋਚਿਆ ਵੀ ਜੇ ਕਸ਼ਮੀਰੀ ਪੰਡਿਤ ਪਹਿਲਾਂ ਮੁਸਲਮਾਨ ਬਣ ਜਾਣ, ਬਾਕੀ ਹਿੰਦੁਸਤਾਨ ਦੇ ਲੋਕ ਆਪੇ ਹੀ ਮੁਸਲਮਾਨ ਬਣ ਜਾਣਗੇ। ਸੋ ਇਸ ਕਰਕੇ ਉਹਨੇ ਕਸ਼ਮੀਰ ਦੇ ਸੂਬੇ ਨੂੰ ਹੁਕਮ ਦਿੱਤਾ ਕਿ ਰੋਜ਼ ਸਵਾ ਮਣ ਜਨੇਊ ਉਤਾਰ ਕੇ ਰੋਟੀ ਖਾਣੀ ਹੈ, ਰੋਜ਼ ਸਵਾ ਮਣ ਜਨੇਊ ਲਾ ਕੇ, ਯਾਨੀ ਇੰਨੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਕੇ ਫਿਰ ਰੋਟੀ ਖਾਂਦਾ ਸੀ। ਹਾਂਜੀ,
ਸਵਾ ਮਣ ਜਨੇਊ ਪੱਕੇ ਉਤਰਵਾਈ,
ਸਵਾ ਮਣ ਜਨੇਊ ਪੱਕੇ ਰੋਜ਼ ਉਤਰਦੇ ਸੀਗੇ। ਇਹ ਔਰੰਗਜ਼ੇਬ ਦੇ ਰਾਜ ਦੀ ਗੱਲ ਹੈ, ਯਾਨੀ 1670 ਤੇ 75 ਦੇ ਵਿਚਕਾਰ ਦਾ ਜਿਹੜਾ ਟਾਈਮ ਸੀਗਾ ਉਦੋਂ ਦੀ ਗੱਲ ਹੈ। 1675 ਨੂੰ ਮਹਾਰਾਜ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਪਾਈ ਹੈ, ਉਸ ਤੋਂ ਪਹਿਲਾਂ ਇਹ ਹੁਕਮ ਜਾਰੀ ਹੋਇਆ ਸੀ।
ਤੇਰਾ ਘਰ ਕੋਲ ਲੋਕ ਬਚੇ ਔਰ ਕੀਏ ਮੁਸਲਮਾਨ।
ਉਸ ਵੇਲੇ ਉਹਨੇ ਜ਼ੁਲਮ ਦਾ ਇਤਨਾ ਝੱਖੜ ਚਲਾਇਆ ਸ਼ੇਰ ਅਫਗਾਨ ਨੇ, ਉਹਨੇ ਸਾਰਾ ਕਸ਼ਮੀਰ ਜੰਮੂ ਤੋਂ ਲੈ ਕੇ ਸ੍ਰੀਨਗਰ ਤੱਕ, ਉੱਪਰ ਲੇਹ ਲਦਾਖ ਤੱਕ, ਕਾਰਗਿਲ ਤੇ ਪੁਣਛ, ਇਹ ਸਾਰੇ ਇਲਾਕੇ ਨੂੰ ਦੂਰ ਦੂਰ ਤੱਕ ਸਾਰਾ ਹੀ ਮੁਸਲਮਾਨ ਬਣਾ ਦਿੱਤਾ। ਸਿਰਫ 13 ਘਰ ਬ੍ਰਾਹਮਣਾਂ ਦੇ ਲੁਕ ਕੇ ਬਚੇ ਸਨ ਪਹਾੜਾਂ ਵਿੱਚ, 13 ਘਰ ਬਚੇ ਸਨ ਜਿਨ੍ਹਾਂ ਦੇ ਹੁਣ ਹਿੰਦੂ ਉੱਥੇ ਰਹਿੰਦੇ ਆ ਥੋੜੇ ਜਿਹੇ, ਉਹ ਵੀ ਲੁਕ ਕੇ ਬਚੇ ਸਨ। ਹਾਂਜੀ,
ਸਭ ਨਵਾਬ ਕੋ ਸਿਰ ਦੁਖਿਓ ਜਾਂ ਨਿਕਸਤ ਹੈ ਜਾਣ।
ਫਿਰ ਜਦੋਂ ਸਾਰਾ ਕਸ਼ਮੀਰ ਉਹਨੇ ਮੁਸਲਮਾਨ ਬਣਾਤਾ ਤੇ ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ 13 ਘਰਾਂ ਦੀ ਬਾਂਹ ਫੜ ਲਈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ। ਮਹਾਰਾਜ ਜਾ ਕੇ ਦਿੱਲੀ ਸ਼ਹੀਦ ਹੋ ਗਏ। ਉਦੋਂ ਫਿਰ ਨਵਾਬ ਸ਼ੇਰ ਅਫਗਾਨ ਨੂੰ ਸਿਰ ਪੀੜ ਦੀ ਬਿਮਾਰੀ ਸ਼ੁਰੂ ਹੋਈ। ਸਿਰ ਪੀੜ ਐਸੀ ਹੋਈ ਵੀ ਦੁਨੀਆਂ ਦੀਆਂ ਕੁੱਲ ਦਵਾਈਆਂ ਹਕੀਮਾਂ ਨੇ ਦੇ ਕੇ ਵੇਖ ਲਈਆਂ, ਉਹਦਾ ਸਿਰ ਪੀੜ ਨਹੀਂ ਹਟਿਆ। ਸ਼ੇਰ ਅਫਗਾਨ ਸੂਬਾ ਜਿਹੜਾ ਸੀ ਨਾ, ਉਹਨੂੰ ਮਹਾਰਾਜ ਨੌਵੀਂ ਪਾਤਸ਼ਾਹੀ ਤੋਂ ਬਾਅਦ ਇਹ ਪਹਿਰਾ ਵਰਤਿਆ ਸੀ, ਸ਼ਹੀਦਾਂ ਸਿੰਘਾਂ ਨੇ ਵਰਤਾਇਆ ਸੀਗਾ। ਭਾਈ ਮਤੀ ਦਾਸ ਜੀ ਨੇ ਔਰੰਗਜ਼ੇਬ ਨੂੰ ਵੀ ਦਰਸ਼ਨ ਦਿੱਤੇ ਸੀ, ਕਥਾ ਗੁਰਪ੍ਰਤਾਪ ਸੂਰਜ ਚ ਆਉਂਦੀ ਹੈ। 11 ਨਵੰਬਰ 1675 ਦੁਪਹਿਰ ਦੇ 11:30 ਵਜੇ ਚਾਂਦਨੀ ਚੌਂਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਤਰ ਗਿਆ। ਉਸ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਆਲੇ ਨਾਲ ਚੀਰ ਬੈਠੇ ਸਨ, ਦਿਆਲੇ ਨੂੰ ਦੇਗ ਚ ਉਬਾਲਿਆ ਸੀ, ਸਤੀ ਦਾਸ ਨੂੰ ਅੱਗ ਚ ਸਾੜਿਆ ਸੀ ਰੂਈ ਚ ਬੰਨ੍ਹ ਕੇ। ਉਹ 2-4 ਦਿਨ ਪਹਿਲਾਂ ਦੀਆਂ ਗੱਲਾਂ ਸਨ। ਜਦੋਂ 11 ਨਵੰਬਰ ਦੀ ਰਾਤ ਪਈ, ਔਰੰਗਜ਼ੇਬ ਲਾਲ ਕਿਲੇ ਦੇ ਵਿੱਚ ਆਪਣੇ ਮਹਿਲਾਂ ਚ ਸੁੱਤਾ ਪਲੰਘ ਦੇ ਉੱਤੇ, ਅੱਧੀ ਰਾਤ ਨੂੰ ਪਲੰਘਾ ਮੂਧਾ ਹੋ ਗਿਆ। ਉੱਤੇ ਪਲੰਘਾ ਬੜਾ ਭਾਰੀ ਤੇ ਔਰੰਗਜ਼ੇਬ ਪਤਲੂ ਜਿਹਾ ਸੀਗਾ, ਕਮਜ਼ੋਰ ਜਿਹਾ, ਸਿਰ ਹੱਡੀਆਂ ਦੀ ਮੁੱਠੀ ਸੀਗਾ। ਇਹ ਉਹਦੀ ਫੋਟੋ ਵੀ ਮਿਲਦੀ ਹੈ, ਲਾਲ ਕਿਲੇ ਚ ਲੱਗੀ ਹੈ ਪੁਰਾਣੀ। ਪਤਲਾ ਜਿਹਾ ਚਿਹਰਾ, ਪਤਲਾ ਜਿਹਾ ਸਰੀਰ ਸੀ, ਹੈ ਸੁਨੱਖਾ ਸੀ, ਸੋਹਣਾ ਸੀ ਬਹੁਤ, ਕਿਉਂਕਿ ਇਹਦੇ ਖਾਨਦਾਨੀ ਬਾਦਸ਼ਾਹਾਂ ਦਾ ਬੇਟਾ ਸੀ। ਸੋ ਉਹਦੇ ਉੱਤੇ ਮੰਜਾ ਬੜਾ ਭਾਰੀ ਤੇ ਥੱਲੇ ਚੀਕਾਂ ਮਾਰੇ ਵੀ ਮੈਨੂੰ ਪਲੰਘੇ ਥੱਲਿਓਂ ਕੱਢੋ, ਕਿਹਨੇ ਮੈਨੂੰ ਮੁੱਧਾ ਕਿਹਨੇ ਕਰ ਦਿੱਤਾ। ਪਰ ਉਹਦੀ ਆਵਾਜ਼ ਉੱਥੇ ਸੁਣਨ ਵਾਲਾ ਕੋਈ ਨਹੀਂ ਸੀ। ਅੱਧਾ ਘੰਟਾ ਚੀਕਦਾ ਰਿਹਾ, ਅੱਧੇ ਕੁ ਘੰਟੇ ਬਾਅਦ ਕਿਸੇ ਨੇ ਦਾੜੀ ਤੋਂ ਫੜ ਕੇ, ਕਿਉਂਕਿ ਸਿਰ ਦੇ ਵਾਲ ਮੁੰਨਦਾ ਸੀ, ਦਾੜੀ ਰੱਖਦਾ ਸੀ ਔਰੰਗਜ਼ੇਬ, ਦਾੜੀ ਤੋਂ ਫੜ ਕੇ ਉਹਦੀ ਮੁੰਡੀ ਕੱਢੀ ਬਾਹਰ, ਸਿਰ ਕੱਢਿਆ। ਔਰੰਗਜ਼ੇਬ ਨੇ ਅੱਖਾਂ ਖੋਲ ਕੇ ਦੇਖਿਆ, ਪਲੰਘੇ ਦੇ ਥੱਲਿਓਂ ਸਿਰ ਬਾਹਰ ਨਿਕਲਿਆ ਤੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਖੜੇ ਸਨ। ਚੀਕਾਂ ਨਿਕਲ ਗਈਆਂ, ਡਾਡਾਂ ਨਿਕਲ ਗਈਆਂ ਵੀ ਇਹ ਬੰਦੇ ਨੂੰ ਤਾਂ ਮੈਂ ਆਰੇ ਨਾਲ ਚੀਰ ਦਿੱਤਾ ਸੀ, ਇਹ ਕਿੱਥੋਂ ਆ ਗਿਆ। ਭਾਈ ਸਾਹਿਬ ਮਤੀ ਦਾਸ ਜੀ ਕਹਿੰਦੇ, ਮੇਰਾ ਸਰੀਰ ਤੂੰ ਆਲੇ ਨਾਲ ਚੀਰਿਆ ਸੀ, ਮੇਰੀ ਆਤਮਾ ਤਾਂ ਨਹੀਂ ਚੀਰ ਸਕਦਾ। ਔਰੰਗਜ਼ੇਬ, ਮੈਨੂੰ ਆਪਣੇ ਮਰੇ ਦਾ, ਮੇਰੀ ਸ਼ਹੀਦੀ ਦਾ ਦੁੱਖ ਨਹੀਂ ਹੈ। ਅੱਜ ਜੋ ਤੂੰ ਕੰਮ ਕੀਤਾ, ਮੇਰੇ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਇਹਦੀ ਸਜ਼ਾ ਤੈਨੂੰ ਸਾਰੀ ਉਮਰ ਮੈਂ ਦਿਆਂਗਾ। ਜੇ ਤੂੰ ਕੱਲ ਨੂੰ ਇੱਥੇ ਸੁੱਤਾ ਤੇ ਕੱਲ ਫਿਰ ਤੇਰਾ ਪਲੰਘਾ ਮੂਧਾ ਕਰਾਂਗਾ ਤੇ ਸਾਰੀ ਰਾਤ ਜਗਾਵਾਂਗਾ, ਮਾਰਾਂਗਾ ਨੀ, ਘੜੀਸਾਂਗਾ, ਮਾਰਾਂਗਾ ਨੀ ਮੈਂ ਤੈਨੂੰ, ਘੜੀਸਾਂਗਾ। ਸੋ ਸਾਧ ਸੰਗਤ ਜੀ ਅਗਲੇ ਦਿਨ ਔਰੰਗਜ਼ੇਬ ਸਵੇਰੇ ਉੱਠਿਆ, ਕਹਿਣ ਲੱਗਾ ਮੈਂ ਦੱਖਣ ਹੈਦਰਾਬਾਦ ਵੱਲ ਜਾਣਾ ਮੁਹਿੰਮ ਤੇ, ਦਿੱਲੀ ਛੱਡ ਗਿਆ ਸੀਗਾ। ਇੱਕ ਬਾਦਸ਼ਾਹ ਨੂੰ ਇਸ ਤੋਂ ਵੱਡੀ ਕਿਆ ਸਜ਼ਾ ਹੋਵੇਗੀ, ਉਹਨਾਂ ਕੋਲ ਰਾਜਧਾਨੀ ਛੁਡਾਤੀ ਸ਼ਹੀਦਾਂ ਸਿੰਘਾਂ ਨੇ। ਜੇ ਦਿੱਲੀ ਆਉਂਦਾ ਸੀ ਤੇ ਬਾਹਰ ਬਾਗ ਵਿਚ ਰਹਿ ਕੇ ਚਲਾ ਜਾਂਦਾ ਸੀ, ਲਾਲ ਕਿਲੇ ਚ ਨਹੀਂ ਸੀ ਵੜਦਾ ਡਰਦਾ ਮਹਾਰਾਜ ਸ਼ਹੀਦਾਂ ਸਿੰਘਾਂ ਤੋਂ। ਭਾਈ ਮਤੀ ਦਾਸ ਨੇ ਕਿਹਾ ਜੇ ਲਾਲ ਕਿਲੇ ਆਪਣੇ ਤਖ਼ਤ ਦੇ ਕੋਲ ਆਏਗਾ ਤੇ ਤੈਨੂੰ ਇੱਦਾਂ ਹੀ ਕਰਾਂਗੇ। ਸੋ ਉਸ ਤੋਂ ਬਾਅਦ 33 ਸਾਲ ਜਿਉਂਦਾ ਰਿਹਾ, ਲਗਭਗ 32-33 ਸਾਲ, 32-33 ਸਾਲ ਦਿੱਲੀ ਵੜਿਆ ਹੀ ਕੋਈ ਨੀ। ਔਰੰਗਜ਼ੇਬ ਜੇ ਵੜਿਆ ਤਾਂ ਅੰਦਰ ਲਾਲ ਕਿਲੇ ਦੇ ਸੌ ਨਹੀਂ ਸਕਿਆ। ਇਸੇ ਤਰ੍ਹਾਂ ਸੂਬਾ ਸ਼ੇਰ ਅਫਗਾਨ ਜੰਮੂ ਕਸ਼ਮੀਰ ਦਾ, ਉਹਨੂੰ ਸ਼ਹੀਦਾਂ ਸਿੰਘਾਂ ਦਾ ਐਸਾ ਪਹਿਰਾ ਹੋਇਆ, ਜਿਹੜਾ ਸਵਾ ਮਣ ਜਨੇਊ ਲਾ ਕੇ ਰੋਟੀ ਖਾਂਦਾ ਸੀ ਉਹਦਾ ਸਿਰ ਪੀੜ ਸ਼ੁਰੂ ਹੋ ਗਿਆ। ਬੜੀਆਂ ਦਵਾਈਆਂ ਕੀਤੀਆਂ, ਸਿਰ ਪੀੜ ਨਹੀਂ ਹਟੀ ਸੀ।
ਜਬ ਨਵਾਬ ਉਹਨ ਬਹੁਤ ਦੁੱਖ ਪਾਇਓ,
ਬੜਾ ਦੁਖੀ ਹੋਇਆ ਸੀ ਉਹ ਸ਼ੇਰ ਅਫਗਾਨ ਕਸ਼ਮੀਰ ਦਾ ਸੂਬੇਦਾਰ,
ਕਹੋ ਕਿ ਮੈਂ ਹਮ ਜਾਨ ਰਖਾਇਓ।
ਫਿਰ ਉਹਨੂੰ ਪਤਾ ਲੱਗਾ ਵੀ ਜੋ ਮੈਂ ਪਾਪ ਕੀਤੇ ਨੇ ਉਹਦਾ ਮੈਨੂੰ ਫਲ ਮਿਲਿਆ ਹੈ। ਫਿਰ ਸ਼ੇਰ ਅਫਗਾਨ ਕਹਿੰਦਾ ਸੀ ਮੇਰੇ ਪਾਪ ਦੀ ਕੋਈ ਮੈਨੂੰ ਭੁੱਲ ਬਖਸ਼ੇ, ਮੇਰੀ ਕੋਈ ਜਾਨ ਬਖਸ਼ੇ।
ਸਭ ਲੋਕ ਕਹੂੰ ਪਾਏ,
ਤਾਂ ਸਿਆਣੇ ਲੋਕਾਂ ਨੇ ਪੰਡਤਾਂ ਨੇ ਉਹਨੂੰ ਕਿਹਾ ਸੀ
ਜੁੱਤੀ ਹਿੰਦਣ ਕੀ ਮਾਤ ਬੰਦਾਏ,
ਤੂੰ ਬਚ ਸਕਦਾ ਜੇ ਕਿਸੇ ਮਹਾਂਪੁਰਸ਼ ਬ੍ਰਾਹਮਣ ਦੀ ਜੁੱਤੀ ਲੈ ਕੇ ਤੇਰੇ ਸਿਰ ਚ ਮਾਰੀ ਜਾਵੇ।
ਦੁਖੇ ਮਾਰੇ ਇਮੀ ਕਰੀ,
ਦੁੱਖ ਦੇ ਮਾਰੇ ਨੇ ਫਿਰ ਉਹ ਜਿਹੜੇ ਕਸ਼ਮੀਰ ਦੇ ਪੰਡਿਤ ਸੀਗੇ ਨਾ, ਮਹਾਂਪੁਰਸ਼ ਵੀ ਸਨ ਵਿਚ ਕਈ, ਕਿਰਪਾ ਰਾਮ ਵਰਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਸਨ, ਉਹਨਾਂ ਦੀ ਪੈਰ ਦੀ ਜੁੱਤੀ ਲੈ ਕੇ ਤੇ ਸ਼ੇਰ ਅਫਗਾਨ ਨੇ ਆਪਣੇ ਸਿਰ ਚ ਮਰਵਾਈ ਸੀ।
ਤਬ ਵੈ ਬਚਿਓ ਜਬ ਯੂੰ ਥੀ ਸਰੀ,
ਤਾਂ ਉਹਦਾ ਸਿਰ ਪੀੜ ਹਟਿਆ ਸੀਗਾ, ਤਾਂ ਉਹਦੀ ਜਾਨ ਬਚੀ ਸੀ।
ਕਹੋ ਨਵਾਬ ਅਬ ਕਰੋ ਬਧਾਈ,
ਤੇ ਜ਼ਕਰੀਆ ਖਾਨ ਨੂੰ ਉਹ ਗੱਲ ਫਿਰ ਯਾਦ ਆ ਗਈ ਹੈ, ਉਹਨੇ ਆਪਣੇ ਬਚਪਨ ਚ ਸੁਣੀ ਸੀ। ਉਦੋਂ ਜ਼ਕਰੀਆ ਖਾਨ ਉਦੋਂ ਲਗਭਗ 5-10 ਸਾਲ ਦਾ ਹੋਵੇਗਾ ਜਦੋਂ ਦੀ ਇਹ ਗੱਲ ਹੈ, ਤੇ ਹੁਣ ਉਹ ਲਗਭਗ 70 ਸਾਲ ਦਾ ਨੇੜੇ ਹੋਇਆ ਪਿਆ, ਬੁੱਢਾ ਹੋ ਗਿਆ। ਤੇ ਕਹਿੰਦਾ ਜ਼ਕਰੀਆ ਖਾਨ, ਕਹਿੰਦਾ ਜਿਵੇਂ ਉਹ ਸ਼ੇਰ ਅਫਗਾਨ ਦੇ ਸਿਰ ਦੀ ਪੀੜ ਹਟ ਗਈ ਸੀ ਨਾ ਜੁੱਤੀ ਮਾਰਨ ਨਾਲ, ਮੈਨੂੰ ਵੀ ਤਾਰੂ ਸਿੰਘ ਦੀ ਜੁੱਤੀ ਨਾਲ ਆਰਾਮ ਆ ਰਿਹਾ। ਕਹਿੰਦਾ ਹਾਂਜੀ,
ਖਾਲਸੇ ਨੇ ਦੁੱਖ ਦਿਓ ਮਿਟਾਈ,
ਖਾਲਸੇ ਨੇ ਮੇਰਾ ਦੁੱਖ ਮਿਟਾ ਦਿੱਤਾ, ਤਾਰੂ ਸਿੰਘ ਦੇ ਪੈਰ ਦੀ ਜੁੱਤੀ ਨੇ ਮੇਰਾ ਕਸ਼ਟ ਘਟਾ ਦਿੱਤਾ।
ਗੁਰੂ ਨਾਨਕ ਕੜਾ ਕਰਾਵੋ,
ਹੁਣ ਮੈਂ ਗੁਰੂ ਨਾਨਕ ਦਾ ਕੜਾ ਕਰਾਵਾਂਗਾ। ਕਹਿੰਦਾ ਗੁਰੂ ਨਾਨਕ ਸਾਹਿਬ ਦੀ ਦੇਗ ਦਿਆਂਗਾ ਮੈਂ,
ਦੀਪ ਮਾਲ ਵਿਚ ਸ਼ਹਿਰ ਜਲਾਵੋ,
ਸਾਰੇ ਸ਼ਹਿਰ ਚ ਮੈਂ ਦੀਪ ਮਾਲਾ ਕਰਾਂਗਾ ਗੁਰੂ ਨਾਨਕ ਦੇ ਨਾਂ ਦੀ।
ਬਜੇ ਸਤਿਆਲੇ ਛਲਕ ਕਰਾਈ,
ਹੁਣ ਮੈਂ ਖੁਸ਼ੀ ਮਨਾਵਾਂਗਾ, ਮੇਰੀ ਜਾਨ ਬਚਣ ਲੱਗੀ ਹੈ।
ਦਈ ਖੈਰਤ ਕੰਗਾਲਨ ਤਾਈ,
ਕਹਿਣ ਲੱਗਾ ਖਜ਼ਾਨੇ ਵਿੱਚੋਂ ਮਾਇਆ ਕੱਢ ਕੇ ਕੰਗਾਲਾਂ ਗਰੀਬਾਂ ਨੂੰ ਵੰਡੋ।
ਨਵਾਬ ਨੇ ਵਸਤਰ ਲੈ ਫਿਰ ਬਹਿਓ ਕਚਹਿਰੀ ਆਏ,
ਤੋ ਥੋੜੇ ਆਰਾਮ ਜਿਹਾ ਹੋਇਆ ਤੇ ਜ਼ਕਰੀਆ ਖਾਨ ਕਹਿਣ ਲੱਗਾ ਮੈਨੂੰ ਕਚਹਿਰੀ ਚ ਲੈ ਚਲੋ। ਹੌਲੇ ਹੌਲੇ ਉਹਨੂੰ ਉਠਾ ਕੇ ਆਸਰਾ ਜਾ ਦੇ ਕੇ, ਬਿਮਾਰ ਤਾਂ ਬਹੁਤ ਹੋ ਚੁੱਕਾ ਸੀਗਾ, ਉਹਨੂੰ ਕਚਹਿਰੀ ਚ ਲਿਆਂਦਾ ਗਿਆ।
ਆਏ ਸਿੰਘਨ ਸਾਚੀ ਸਾਖੀ ਸੋਹਮ ਲਈ ਪਰਤਾਏ,
ਫਿਰ ਕਹਿਣ ਲੱਗਾ ਕਚਹਿਰੀ ਚ ਆ ਗਿਆ, ਆਪਣੀ ਕਚਹਿਰੀ ਚ ਉਹਨੇ ਕਿਹਾ, ਕਿਉਂਕਿ ਘਰ ਗੱਲ ਕਈ ਕੁਝ ਹੋਰ ਹੁੰਦੀ ਹੈ, ਜਿਹੜੀ ਕਚਹਿਰੀ ਚ ਹੁੰਦੀ ਹੈ ਕਾਨੂੰਨ ਬਣ ਜਾਂਦੀ ਹੈ। ਕਚਹਿਰੀ ਚ ਉਹਨੇ ਆਪਣੇ ਦਰਬਾਰੀਆਂ ਨੂੰ ਆਪਣੇ ਅਫਸਰਾਂ ਨੂੰ ਕਿਹਾ, ਕਹਿਣ ਲੱਗਾ ਸਿੰਘਾਂ ਦੀ ਗੱਲ ਸੱਚੀ ਜੇ ਮੈਂ ਆਪਣੀ ਅੱਖਾਂ ਨਾਲ ਪਤਿਆ ਬੈਠਾ, ਇਹਨਾਂ ਚ ਬੜੀ ਸੱਤਿਆ ਹੈ, ਇਹ ਖਾਲਸਾ ਪੰਥ ਬੜਾ ਮਹਾਨ ਹੈ, ਲੋਕੋ ਕਦੀ ਵੀ ਭੁੱਲ ਕੇ ਇਹਨਾਂ ਦੀ ਗੁਸਤਾਖੀ ਨਾ ਕਰਿਆ ਜੇ, ਕਦੀ ਇਹਨਾਂ ਸਿੱਖਾਂ ਨਾਲ ਵੈਰ ਨਾ ਕਰਿਆ ਜੇ, ਕਦੀ ਇਹਨਾਂ ਦੀ ਬੁਰਾਈ ਨਾ ਕਰਿਆ ਜੇ। ਏਦਾਂ ਉਹਨੇ ਆਪਣੀ ਕਚਹਿਰੀ ਦੇ ਵਿਚ ਆਪਣੇ ਅਫਸਰਾਂ ਨੂੰ ਕਿਹਾ। ਹਾਂਜੀ,
ਸੁਬੇਗ ਸਿੰਘ ਕੋ ਨਵਾਬ ਬੁਲਾਇਆ,
ਫਿਰ ਉਹਨੇ ਆਪਣੀ ਕਚਹਿਰੀ ਦੇ ਵਿਚ ਹੀ ਭਾਈ ਸੁਬੇਗ ਸਿੰਘ ਜੰਬਰ ਨੂੰ ਸੱਦਿਆ,
ਕਰ ਆਦਰ ਤਿਸ ਪਾਸ ਬਹਾਇਆ,
ਬੜੇ ਆਦਰ ਦੇ ਨਾਲ ਕਹਿਣ ਲੱਗਾ ਸੁਬੇਗ ਸਿੰਘ ਮੇਰੇ ਕੋਲ ਬਹਿ ਜਾ। ਹਾਂਜੀ,
ਸਾਚ ਗੁਰੂ ਤੁਮ ਸਾਚੀ ਬਾਣੀ,
ਜ਼ਕਰੀਆ ਖਾਨ ਕਹਿੰਦਾ ਸੁਬੇਗ ਸਿੰਘ ਤੁਹਾਡਾ ਗੁਰੂ ਵੀ ਸੱਚਾ ਹੈ ਤੇ ਤੁਹਾਡੇ ਗੁਰੂ ਦੀ ਬਾਣੀ ਵੀ ਸੱਚੀ ਹੈ।
ਅਜਮਾਏ ਸਿਆਮ ਉਪਰ ਬਿਹਾਨੀ,
ਮੈਂ ਤਾਂ ਅਜਮਾ ਲਈ ਹੈ, ਮੇਰੇ ਤੇ ਬੀਤੀ ਹੈ, ਮੈਨੂੰ ਪਤਾ ਹੈ ਗੁਰੂ ਦੀ ਬਾਣੀ ਦਾ ਅੱਖਰ ਅੱਖਰ ਸੱਚ ਹੈ। ਹਾਂਜੀ,
ਮਰ ਜਾਵੋ ਮੈਂ ਭਾਵੇਂ ਅਭੀ,
ਹੁਣ ਮੈਂ ਮਰ ਜਾਣਾ ਭਾਵੇਂ ਮੈਂ ਹੁਣੇ ਮਰ ਜਾਵਾਂ, ਮੈਨੂੰ ਕੋਈ ਡਰ ਨਹੀਂ, ਪਰ ਮੈਂ ਆਪਣੇ ਪੰਜਾਬ ਦੇ ਸਾਰੇ ਅਫਸਰਾਂ ਨੂੰ, ਆਪਣੇ ਦਰਬਾਰੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ।
ਹੈ ਮਰ ਜਾਣਾ ਸਿਰ ਪਰ ਸਭੀ,
ਕਿਉਂਕਿ ਮਰ ਤਾਂ ਜਾਣਾ ਹੀ, ਹਰ ਇੱਕ ਦੇ ਸਿਰ ਤੇ ਮੌਤ ਆਉਂਦੀ ਆਉਂਦੀ ਹੈ। ਮੈਂ ਮਰਨਾ ਹੈ ਪਰ ਮਰਨ ਤੋਂ ਪਹਿਲਾਂ ਮੈਂ ਕਾਨੂੰਨ ਬਣਾਉਂਦਾ ਹਾਂ।
ਜਾਨ ਕੰਦਨ ਕੋ ਦੁੱਖ ਮਿਟ ਗਏ,
ਮੇਰਾ ਵੱਡਾ ਭਾਰੀ ਦੁੱਖ ਸੀ ਜਿਹੜਾ ਸਿੰਘਾਂ ਦੇ ਖਾਲਸੇ ਦੇ ਬਚਨਾਂ ਨਾਲ ਘਟਿਆ ਹੈ। ਪਿਸ਼ਾਬ ਦਾ ਬੰਦ ਮੈਨੂੰ ਪਿਆ ਹੋਇਆ ਸੀ ਤੇ ਅੱਜ ਮੈਂ ਸੁਖੀ ਹੋਇਆ ਹਾਂ ਥੋੜਾ ਜਿਹਾ।
ਤੁਮ ਕਿਰਪਾ ਤੇ ਸੁਖ ਸਭ ਪਇਓ,
ਵੇਖ ਸਿੰਘ ਜੀ ਤੁਹਾਡੀ ਕਿਰਪਾ ਨਾਲ ਮੈਂ ਸੁਖੀ ਹੋਇਆ ਹਾਂ।
ਐਸੋ ਦੁੱਖ ਹਮ ਫੇਰ ਨਾ ਆਵੇ,
ਕਹਿੰਦਾ ਇਹੋ ਜਿਹਾ ਦੁੱਖ ਮੁੜ ਕੇ ਮੈਨੂੰ ਨਾ ਵੇਖਣਾ ਪਵੇ ਨਾ ਮੇਰੀ ਔਲਾਦ ਨੂੰ ਵੇਖਣਾ ਪਵੇ, ਇਸ ਕਰਕੇ ਮੈਂ ਕਹਿੰਦਾ ਆ। ਹਾਂਜੀ,
ਜਾਨ ਹਮਾਰੀ ਸੁਖ ਸੋ ਜਾਵੇ,
ਮੇਰੀ ਜਾਨ ਸੁਖ ਨਾਲ ਨਿਕਲ ਜਾਵੇ। ਮੈਂ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਵੀ ਕਹਿ ਚੱਲਿਆ ਤੇ ਕਦੀ ਕਿਸੇ ਸੰਤ ਮਹਾਂਪੁਰਸ਼ ਨੂੰ ਕਿਸੇ ਗੁਰੂ ਕੇ ਸਿੱਖ ਨੂੰ ਕਸ਼ਟ ਨਾ ਦਿਆ ਜੇ।
ਸਿੰਘਾਂ ਪਰ ਮੈਂ ਜ਼ੁਲਮੀ ਕਰਾਈ,
ਮੈਂ ਸਿੰਘਾਂ ਦੇ ਬੜੇ ਜ਼ੁਲਮ ਕੀਤੇ ਹੈ। ਮੈਂ ਇਕਬਾਲ ਕਰਦਾ ਹਾਂ ਕਿ ਮੇਰੇ ਤੋਂ 20-22 ਸਾਲ ਚ ਹਜ਼ਾਰਾਂ ਸਿੱਖ ਬੇਗੁਨਾ ਮਾਰੇ ਗਏ ਹਨ।
ਆਪਣੀ ਕਰਨੀ ਆਪੇ ਬਾਈ,
ਔਰ ਮੈਂ ਆਪਣੀ ਕਰਨੀ ਦਾ ਫਲ ਵੇਖ ਲਿਆ ਹੈ। ਮੈਂ ਆਪਣੀ ਕਰਨੀ ਭੋਗ ਕੇ ਚੱਲਿਆ ਹਾਂ। ਦੁਨੀਆਂ ਦੇ ਲੋਕੋ ਤੁਸੀਂ ਸਮਝ ਜਾਓ ਮੇਰੀ ਅਸਰ, ਮੇਰਾ ਜੋ ਅਸਰ ਹੋਇਆ, ਜੇ ਤੁਸੀਂ ਏਦਾਂ ਕਰੋਗੇ ਤੁਹਾਡਾ ਵੀ ਇਹ ਅਸਰ ਹੋਵੇਗਾ।
ਜੋ ਹਮ ਇਹਾਂ ਰਹੇ ਔਲਾਦ,
ਜੇ ਮੇਰੇ ਤੋਂ ਪਿੱਛੇ ਮੇਰੀ ਔਲਾਦ ਵੀ ਰਾਜ ਕਰੇਗੀ,
ਸਿੰਘਣ ਸੋਵੈ ਕਰੇ ਨਾ ਬਾਦ,
ਮੈਂ ਉਹਨਾਂ ਨੂੰ ਵੀ ਕਹਿ ਦਿਆਂਗਾ ਵੀ ਮੇਰੇ ਬੱਚਿਓ ਕਦੇ ਸਿੰਘਾਂ ਨਾਲ ਛੇੜਖਾਨੀ ਨਾ ਕਰਿਆ ਜੇ, ਸਿੰਘਾਂ ਨਾਲ ਵੈਰ ਵਿਰੋਧ ਨਾ ਕਰਿਆ ਜੇ, ਸਿੰਘਾਂ ਦਾ ਬੁਰਾ ਨਾ ਸੋਚਿਆ ਜੇ।
ਲੜਤ ਭਿੜਤ ਰਨ ਜੋ ਕੁਛ ਹੋਈ,
ਲੜਾਈ ਦੀ ਗੱਲ ਕੁਝ ਹੋਰ ਹੁੰਦੀ ਹੈ। ਲੜਾਈ ਦੇ ਵਿਚ ਆਹਮਣੇ ਸਾਹਮਣੇ ਲੜਦਿਆਂ ਭਿੜਦਿਆਂ ਬੰਦੇ ਦੋਵਾਂ ਧਿਰਾਂ ਦੇ ਮਰ ਜਾਂਦੇ ਹੈ, ਉਹਦੀ ਗੱਲ ਕੁਝ ਹੋਰ ਹੁੰਦੀ ਹੈ। ਇਹ ਗੱਲ ਮਲੇਰਕੋਟਲੇ ਵਾਲੇ ਨੇ ਵੀ ਕਹੀ ਸੀ। ਉਹਨੇ ਕਿਹਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਨਾਲ ਲੜਾਈ ਚ ਮੇਰਾ ਭਰਾ ਮਰਿਆ, ਜੇ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲੈਣਾ ਤਾਂ ਮੈਂ ਲੜਾਈ ਚ ਲਵਾਂਗਾ। ਲੜਾਈ ਦੀ ਗੱਲ ਹੋਰ ਆ, ਇਹਨਾਂ ਬੱਚਿਆਂ ਦਾ ਵੀ ਕਸੂਰ ਹੈ। ਬੇਗੁਨਾਹ ਦੁੱਧ ਚੁੰਘਦੇ ਬੱਚੇ, ਇਹਨਾਂ ਨੂੰ ਕਿਉਂ ਮਾਰੀਏ, ਇਹਨਾਂ ਨੂੰ ਕਿਉਂ ਸਜ਼ਾ ਦਈਏ। ਤੋ ਹੁਣ ਜ਼ਕਰੀਆ ਦੀ ਅੱਖ ਖੁੱਲੀ ਹੈ, ਕਹਿੰਦਾ ਚਲੋ ਲੜਾਈ ਦੇ ਵਿੱਚ ਉਹ ਸਾਡੇ ਬੰਦੇ ਮਾਰ ਜਾਂਦੇ ਆ, ਅਸੀਂ ਉਹਨਾਂ ਦੇ ਮਾਰ ਦਿੰਦੇ ਹਾਂ, ਉਹ ਗੱਲ ਵੱਖਰੀ ਹੈ। ਅੱਗੇ ਨੂੰ ਮੇਰੇ ਤੇ ਬੱਚਿਆਂ ਨੂੰ ਮੈਂ ਕਹਾਂਗਾ ਵੀ ਸਿੰਘਾਂ ਨਾਲ ਲੜਾਈ ਵੀ ਨਾ ਕਰਿਆ ਜੇ। ਪਰ ਜੇ ਕਿਤੇ ਉਹ ਕਿਸੇ ਬੇਗੁਨਾਹ ਸਿੱਖ ਨੂੰ ਤਸੀਹੇ ਦੇਓਗੇ ਤਾਂ ਫਿਰ ਮੇਰੇ ਵਾਲਾ ਹੀ ਹਾਲ ਹੋਵੇਗਾ।
ਤਾਕੋ ਦੋਸ਼ ਲਗਤ ਨਾ ਕੋਈ,
ਲੜਾਈ ਵਿੱਚ ਆਹਮਣੇ ਸਾਹਮਣੇ ਜਦੋਂ ਸੂਰਮੇ ਭਿੜਦੇ ਆ, ਦੋਵਾਂ ਕੋਲ ਹਥਿਆਰ ਹੁੰਦੇ ਆ, ਦੋਵੇਂ ਮਾਰਦੇ ਆ, ਦੋਵੇਂ ਮਰਦੇ ਆ, ਉਹਦਾ ਦੋਸ਼ ਨਹੀਂ ਹੁੰਦਾ, ਉਹ ਕਤਲ ਨਹੀਂ ਗਿਣਿਆ ਜਾਂਦਾ ਜਿਹੜਾ ਲੜਾਈ ਦੇ ਵਿੱਚ ਹੋਵੇ। ਜਿਹੜਾ ਕਤਲ ਜਾਣ ਬੁੱਝ ਕੇ ਕਿਸੇ ਨੂੰ ਦੁੱਖ ਦੇ ਕੇ ਤਸੀਹੇ ਦੇ ਕੇ ਮਾਰਨਾ ਹੈ, ਉਹ ਵੱਡਾ ਗੁਨਾਹ ਹੁੰਦਾ ਹੈ।
ਫਿਰ ਨਵਾਬ ਜੰਬਰ ਕਹਿਓ ਮਾਂਗ ਜੋ ਤੋਏ ਚਹਿਕਾਮ।
ਹੁਣ ਭਾਈ ਸਾਹਿਬ ਭਾਈ ਸੁਵੇਗ ਸਿੰਘ ਜਿਹੜੇ ਬਹੁਤ ਪੜ੍ਹੇ ਲਿਖੇ ਸਨ, ਕਹਿੰਦੇ ਇਹਨਾਂ ਨੇ ਲਾਹੌਰ ਦੀ ਠੇਕੇਦਾਰੀ ਵੀ ਕੀਤੀ ਹੈ, ਕੋਤਵਾਲੀ ਵੀ ਕੀਤੀ ਹੈ, ਹੋਰ ਵੀ ਬਹੁਤ ਸਾਰੇ ਅਹੁਦਿਆਂ ਤੇ ਰਹੇ ਹੈ। ਸਰਕਾਰੀ ਦਰਬਾਰ ਦੇ ਵਿੱਚ ਲਾਹੌਰ ਦੇ ਵਿੱਚ ਇਹਨਾਂ ਦੀ ਬਹੁਤ ਚੱਲਦੀ ਸੀ। ਜ਼ਕਰੀਆ ਖਾਨ ਨੂੰ ਕੋਈ ਕੰਮ ਹੁੰਦਾ ਸੀ ਸਿੰਘਾਂ ਨਾਲ ਤੇ ਇਹਨਾਂ ਨੂੰ ਹੀ ਭੇਜਦੇ ਸੀ। ਅੱਜ ਭਾਈ ਸੁਵੇਗ ਸਿੰਘ ਜੀ ਨੂੰ ਜ਼ਕਰੀਆ ਖਾਨ ਕਹਿਣ ਲੱਗਾ, ਸੁਵੇਗ ਸਿੰਘ ਦੱਸ ਤੈਨੂੰ ਮੈਂ ਕੀ ਦਿਆਂ, ਮੰਗ ਜੋ ਤੂੰ ਮੰਗੇਗਾ, ਜੋ ਪੰਜਾਬ ਦੇ ਵਿੱਚ ਸਿੱਖਾਂ ਨੂੰ ਚਾਹੀਦਾ ਤੈਨੂੰ ਚਾਹੀਦਾ ਉਹ ਮੇਰੇ ਤੋਂ ਮੰਗ, ਮੈਂ ਦਿਆਂਗਾ। ਹਾਂਜੀ,
ਛੋਟ ਨਵਾਬੀ ਇੱਕ ਹਮ ਔਰ ਚਾਹੋ ਲਹੁ ਸਾਂਬ,
ਮੇਰੇ ਕੋਲ ਇੱਕ ਨਵਾਬੀ ਹੈ, ਬਾਕੀ ਤੂੰ ਦੱਸ ਕੀ ਚਾਹੁੰਦਾ, ਬਾਕੀ ਤੈਨੂੰ ਦੇ ਰਿਹਾ ਸਾਰਾ ਪੰਜਾਬ, ਇੱਕ ਨਵਾਬੀ ਤਾਂ ਮੇਰੇ ਕੋਲ ਹੈ, ਮੈਨੂੰ ਰਹਿਣ ਦੇ। ਦੇਖੋ ਜ਼ਕਰੀਆ ਮਰਦਾ ਹੋਇਆ ਵੀ ਨਵਾਬੀ ਨਹੀਂ ਛੱਡਣੀ ਚਾਹੁੰਦਾ, ਕੁਰਸੀ ਦੀ ਇਹੋ ਜਿਹੀ ਭੈੜੀ ਬਿਮਾਰੀ ਹੁੰਦੀ ਹੈ। ਕਹਿੰਦਾ ਹੋਰ ਮੰਗ ਲੈ, ਕੀ ਮੰਗਣਾ ਹੈ।
ਸੁਵੇਗ ਸਿੰਘ ਤਬ ਮਨੇ ਵਿਚਾਰਿਓ,
ਭਾਈ ਸਾਹਿਬ ਭਾਈ ਸੁਵੇਗ ਸਿੰਘ ਬੜੇ ਸਿਆਣੇ ਰਾਜਨੀਤੀ ਦੇ ਪੰਡਿਤ ਸੀਗੇ, ਸੋਚ ਕੇ ਕਹਿਣ ਲੱਗੇ,
ਕਾਮ ਖਾਲਸੇ ਚਹੀਤ ਸਵਾਰਿਓ,
ਉਹ ਕਹਿਣ ਲੱਗੇ ਹੁਣ ਕਾਬੂ ਆਇਆ, ਜੋ ਇਹਦੇ ਕੋਲੋਂ ਲਈਏ ਮਿਲਦਾ ਲੈ ਲਈਏ, ਖਾਲਸੇ ਦਾ ਕੰਮ ਸੌਰ ਜਾਏਗਾ। ਜਿਹੜੇ ਸਾਧ ਸਿੰਘ ਜੀ ਹੁੰਦੇ ਆ ਨਾ ਸਿਆਣੇ ਸਿੰਘ, ਉਹ ਸਮਾਂ ਨਹੀਂ ਜਾਣ ਦਿੰਦੇ ਹੱਥੋਂ, ਜਦੋਂ ਕੁਝ ਮਿਲਦਾ ਜਿੰਨਾ ਮਿਲਦਾ ਉਹ ਤਾਂ ਲਓ। ਤੇ ਜਦੋਂ ਪਹਿਲੀ ਨਵਾਬੀ ਆਈ ਸੀ ਉਦੋਂ ਵੀ ਸਿੰਘ ਕਹਿੰਦੇ ਅਸੀਂ ਨਵਾਬੀ ਨਹੀਂ ਲੈਣੀ, ਸੁਵੇਗ ਸਿੰਘ ਨੇ ਕਿਹਾ ਸੀ ਜੋ ਮਿਲਦਾ ਉਹ ਤਾਂ ਲਓ, ਪਾਤਸ਼ਾਹੀ ਬਾਅਦ ਚ ਲੈ ਲਿਆ ਜੇ, ਤੁਸੀਂ ਪਾਤਸ਼ਾਹੀ ਲੈਂਦੇ ਲੈਂਦੇ ਨਵਾਬੀ ਦਾ ਨਾ ਛੱਡੋ। ਸੋ ਹੁਣ ਉਹਨੇ ਸੋਚਿਆ ਵੀ ਜੋ ਇਹ ਦਿੰਦਾ ਉਹ ਤਾਂ ਲਈਏ ਇਹਦੇ ਕੋਲੋਂ। ਹਾਂਜੀ
ਕਰੋ ਚਬੂਤਰ ਮੋਹੇ ਮੁਖਤਿਆਰ।
ਭਾਈ ਸੁਵੇਕ ਸਿੰਘ ਜੀ ਕਹਿਣ ਲੱਗੇ ਫਿਰ ਇੰਝ ਕਰ, ਮੈਨੂੰ ਤੂੰ ਕੋਤਵਾਲੀ ਦਾ ਮਹਿਕਮਾ ਦੇ ਦੇ, ਚਬੂਤਰਾ ਪੁਲਿਸ ਮਹਿਕਮਾ, ਉਹ ਸਾਰੇ ਸ਼ਹਿਰ ਦਾ ਬੰਦੋਬਸਤ ਕਰਦੇ ਆ, ਥਾਣੇ ਵਾਲਿਆਂ ਕੋਲ ਹੀ ਹੁੰਦਾ ਸਾਰਾ ਵਾਧਾ ਘਾਟਾ, ਤੂੰ ਮੈਨੂੰ ਸ਼ਹਿਰ ਦੀ ਕੋਤਵਾਲੀ ਦੇ ਦੇ, ਮੈਂ ਥਾਣੇਦਾਰ ਮੈਨੂੰ ਬਣਾ ਦੇ। ਉਹਦਾ ਮਤਲਬ ਸੀ ਜੇ ਮੈਂ ਥਾਣੇਦਾਰ ਬਣ ਗਿਆ ਕੱਲ ਨੂੰ ਕਿਸੇ ਸਿੱਖ ਨੂੰ ਲਾਹੌਰ ਦੇ ਵਿੱਚ ਕੋਈ ਹੋਏ ਤਾਂ ਨਹੀਂ ਕਹੇਗਾ, ਮੇਰਾ ਹੁਕਮ ਚੱਲੇਗਾ, ਇਸ ਕਰਕੇ ਮੈਨੂੰ ਚਬੂਤਰੇ ਦਾ ਮੁਖਤਿਆਰ ਬਣਾ ਦਿਓ। ਹਾਂਜੀ
ਲਗੇ ਟਕਸਾਲ ਅਬ ਨਾਮ ਹਮਾਰ।
ਦੂਜਾ ਇੱਕ ਹੋਰ ਮਹਿਕਮਾ ਉਹ ਟਕਸਾਲ ਦਾ, ਜਿੱਥੇ ਰੁਪਈਏ ਬਣਦੇ ਆ, ਅੱਜ ਕੱਲ ਕਹਿੰਦੇ ਰਿਜ਼ਰਵ ਬੈਂਕ, ਉਹ ਪਹਿਲਾਂ ਟਕਸਾਲ ਕਹਿੰਦੇ ਸੀ, ਉਹਦੇ ਚ ਰੁਪਈਏ ਟਕ ਟਕੇ ਮੋਹਰਾਂ ਸੋਨੇ ਦੀਆਂ ਚਾਂਦੀ ਦੇ ਰੁਪਈਏ ਉੱਥੇ ਬਣਦੇ ਸੀ, ਉਹ ਸਾਡੇ ਨਾਂ ਕਰਦੇ, ਉਹ ਅਸੀਂ ਉਹ ਆਪਣੇ ਹਿਸਾਬ ਨਾਲ ਅਸੀਂ ਰੁਪਈਏ ਢਾਲਿਆ ਕਰਾਂਗੇ।
ਸੋ ਬਾਤ ਮਨ ਲਈ ਨਵਾਬ।
ਨਵਾਬ ਕਹਿੰਦਾ ਠੀਕ ਹੈ ਸੁਵੇਖ ਸਿੰਘ, ਮੈਨੂੰ ਤੇ ਦੋਵੇਂ ਮਹਿਕਮੇ ਮੈਂ ਤੈਨੂੰ ਦਿੱਤੇ, ਕੋਤਵਾਲੀ ਵੀ ਤੇਰੀ, ਥਾਣੇਦਾਰੀ ਸਾਰੇ ਸ਼ਹਿਰ ਦਾ ਮਾਲਕ ਤੂੰ, ਤੇਰਾ ਹੁਕਮ ਚੱਲੇਗਾ, ਚਬੂਤਰੇ ਤੇਰਾ ਹੁਕਮ ਚੱਲੇਗਾ। ਚਬੂਤਰਾ ਅੱਜ ਕੱਲ ਚੌਂਕੀ ਕਹਿੰਦੇ, ਪੁਲਿਸ ਪੋਸਟ ਕਹਿੰਦੇ ਆ, ਜਾਂ ਥਾਣਾ ਕਹਿੰਦੇ ਆਪਾਂ, ਪਹਿਲਾਂ ਉਹਨੂੰ ਚਬੂਤਰਾ ਕਹਿੰਦੇ ਸੀ, ਉੱਥੇ ਕੋਤਵਾਲ ਬਹਿੰਦਾ ਸੀ, ਚਬੂਤਰੇ ਦੇ ਸਾਰੇ ਸ਼ਹਿਰ ਦੇ ਮੁਕੱਦਮੇ ਕੋਈ ਪੇਸ਼ ਹੁੰਦੇ ਸੀ, ਉਹਦਾ ਫੈਸਲਾ ਨਾਲ ਨਾਲ ਕਰੀ ਜਾਂਦਾ ਸੀ। ਸਾਰੇ ਲਾਹੌਰ ਸ਼ਹਿਰ ਦੀ, ਪੰਜਾਬ ਦੀ ਕੋਤਵਾਲੀ ਮਿਲ ਗਈ, ਇੱਕ ਸਾਰੇ ਲਾਹੌਰ ਸ਼ਹਿਰ ਦੀ ਟਕਸਾਲ ਜਿੱਥੇ ਪੈਸੇ ਬਣਦੇ ਉਹ ਸਾਰੀ ਸੁਵੇਖ ਸਿੰਘ ਨੂੰ ਮਿਲ ਗਈ। ਮੇਨ ਦੋ ਹੀ ਤਾਕਤਾਂ ਸੀ, ਇੱਕ ਪੈਸੇ ਦੀ, ਇੱਕ ਪ੍ਰਬੰਧ ਦੀ, ਉਹ ਭਾਈ ਸਾਹਿਬ ਦੇ ਹੱਥ ਆ ਗਈ।
ਕਿਉਂ ਚਬੂਤਰਾ ਸਿੰਘ ਕੇ ਤਾਬ।
ਲਾਹੌਰ ਦੀ ਕੋਤਵਾਲੀ ਚਬੂਤਰਾ ਭਾਈ ਸਾਹਿਬ ਭਾਈ ਸੁਵੇਖ ਸਿੰਘ ਜੰਬਰ ਜੀ ਨੂੰ ਮਿਲ ਗਿਆ।
ਸੁਵੇਖ ਸਿੰਘ ਤੋਂ ਜਾਣਤ ਬਾਤ।
ਸਿੰਘ ਬਹੁਤ ਜ਼ਿਆਦਾ ਸਿਆਣਾ ਸੀ, ਰਾਜਨੀਤੀ ਦਾ ਬਹੁਤ ਮਾਹਰ ਸੀ ਉਹ ਸਾਹਿਬ, ਕਿਉਂਕਿ ਰਹਿੰਦਾ ਹੀ ਸਰਕਾਰ ਦੇ ਵਿੱਚ ਸੀ, ਉੱਥੇ ਲਾਹੌਰ ਚ ਰਹਿੰਦਾ ਸੀ ਮੁਸਲਮਾਨਾਂ ਦੇ ਕੋਲ, ਉਹਨਾਂ ਦੇ ਸਾਰੀਆਂ ਦਾ ਪੇਚ ਨੀਤੀਆਂ ਜਾਣਦਾ ਸੀ। ਹਾਂਜੀ
ਨਵਾਬ ਜੀਓ ਗੋ ਇੱਕ ਦੋ ਰਾਤ।
ਉਹਨੂੰ ਇਹ ਪਤਾ ਸੀ ਕਿ ਇਹ ਵਿਚਾਰਾ ਹੁਣ ਦੋ ਘੜੀ ਦਾ ਪ੍ਰਾਹੁਣਾ ਹੈ, ਮਰ ਜਾਣਾ ਇਹਨੇ ਅੱਜ ਕੱਲ, ਇੱਕ ਦੋ ਰਾਤਾਂ ਕੱਢੇਗਾ ਇਹ, ਇਹ ਮਰਨ ਕਿਨਾਰੇ ਆ, ਜਿਉਂਦਾ ਜਿਉਂਦਾ ਜੋ ਦੇ ਕੇ ਜਾਂਦਾ ਉਹ ਤਾਂ ਲਈਏ ਇਹਦੇ ਕੋਲੋਂ। ਹਾਂਜੀ
ਇਸ ਕਰ ਸਿੰਘ ਕੱਚ ਦੇਰ ਨਾ ਲਾਈ।
ਇਸ ਕਰਕੇ ਸਿੰਘ ਸਾਹਿਬ ਭਾਈ ਸੁਬੇਖ ਸਿੰਘ ਨੇ ਦੇਰ ਨੀ ਲਾਈ, ਕੱਲ ਤੇ ਨੀ ਛੱਡੀ ਗੱਲ, ਉਸੇ ਵੇਲੇ ਲਿਖਵਾ ਲਿਆ, ਉਸੇ ਵੇਲੇ ਮੋਹਰਾਂ ਲਵਾ ਲਈਆਂ, ਕੋਤਵਾਲੀ ਦਾ ਪ੍ਰਬੰਧ ਚਬੂਤਰੇ ਦਾ ਵੀ ਭਾਈ ਸੁਵੇਖ ਸਿੰਘ ਕੋਲ ਆ ਗਿਆ, ਤੇ ਟਕਸਾਲ ਜਿੰਨੀ ਸੀ ਲਾਹੌਰ ਦੀ ਸਾਰੀ ਸੁਵੇਖ ਸਿੰਘ ਦੇ ਪ੍ਰਬੰਧ ਚ ਆ ਗਈ।
ਤੁਰਤ ਫੁਰਤ ਟਕਸਾਲ ਲਵਾਈ,
ਫਟਾਫਟ ਜਾ ਕੇ ਟਕਸਾਲ ਤੇ ਕਬਜ਼ਾ ਕੀਤਾ, ਜਿੰਨਾ ਪੈਸਾ ਸੀਗਾ ਸਾਰਾ ਗਿਣਤੀ ਮਿਣਤੀ ਕਰਾ ਲਈ, ਆਪਣੇ ਸਿੰਘ ਨਾਲ ਲੈ ਗਿਆ, ਉਹਨਾਂ ਨੇ ਸਾਰੇ ਸਿੰਘਾਂ ਨੇ ਜਾ ਕੇ ਲਾਹੌਰ ਦੀ ਟਕਸਾਲ ਦੇ ਉੱਤੇ ਜਿੰਨਾ ਸੋਨਾ ਚਾਂਦੀ ਪੈਸਾ ਸਭ ਨੋਟ ਕਰ ਲਿਆ ਵੀ ਇੰਨਾ ਹੈ, ਉਹਦੇ ਤੇ ਕਬਜ਼ਾ ਕਰ ਲਿਆ ਖਾਲਸੇ ਨੇ।
ਸਿੰਘ ਸੁਬੇਗ ਪਇਓ ਇੱਕ ਜੰਬਰ।
ਉਹ ਇਸ ਤਰ੍ਹਾਂ ਦਾ ਇੱਕ ਸਿੰਘ ਹੋਇਆ ਭਾਈ ਸੁਬੇਗ ਸਿੰਘ ਜੰਬਰ, ਦੇਖੋ ਕਿੰਨਾ ਸਿਆਣਾ ਸੀ, ਮੁਗਲਾਂ ਦੇ ਵਿੱਚ ਰਹਿ ਕੇ ਵੀ ਸਿੰਘਾਂ ਦਾ ਭਲਾ ਕਰਿਆ ਕਰਦਾ ਸੀ।
ਹੇਠ ਜ਼ਮੀਨ ਤੇ ਉੱਪਰ ਅੰਬਰ।
ਉਸ ਵੇਲੇ ਦੀ ਕਹਾਵਤ ਚੱਲੀ ਆਉਂਦੀ ਲਾਹੌਰ ਦੇ ਵਿੱਚ, ਸੁਬੇਗ ਸਿੰਘ ਜੰਬਰ ਹੇਠ ਜ਼ਮੀਨ ਤੇ ਉੱਪਰ ਅੰਬਰ, ਯਾਨੀ ਉਹਦਾ ਹੁਕਮ ਜ਼ਮੀਨ ਤੇ ਵੀ ਚੱਲਦਾ, ਉਹਦਾ ਹੁਕਮ ਅਕਾਲ ਪੁਰਖ ਦੇ ਦਰਬਾਰ ਵਿੱਚ ਵੀ ਚੱਲਦਾ, ਇਹ ਗੱਲ ਲਾਹੌਰ ਵਿੱਚ ਬੋਲਦੇ ਅੱਜ ਤੱਕ, ਸੁਵੇਖ ਸਿੰਘ ਜੰਬਰ ਥੱਲੇ ਜ਼ਮੀਨ ਤੇ ਉੱਤੇ ਅੰਬਰ। ਹਾਂਜੀ
ਹੁਤੀ ਗਡਾਈ ਚਰਖੜੀ ਦਿਨ 200 ਪਟਾਏ।
200 ਚਰਖੜੀਆਂ ਗੱਡੀਆਂ ਸੀ, 200 ਚਰਖੜੀਆਂ, ਉਹ ਕਾਹਦੇ ਵਾਸਤੇ, ਜਿੰਨੇ ਸਿੰਘ ਆਉਂਦੇ ਸੀ ਉਹਨਾਂ ਨੂੰ ਚਰਖੜੀਆਂ ਤੇ ਚਾੜ ਚਾੜ ਕੇ ਘੁਮਾ ਘੁਮਾ ਕੇ ਮਾਰ ਦਿੰਦੇ ਸੀਗੇ, ਸਿੱਖਾਂ ਵਾਸਤੇ ਚਰਖੜੀ ਸੀ, ਹੋਰ ਕਿਹਦੇ ਵਾਸਤੇ ਸੀ। 200 ਚਰਖੜੀ ਗੱਡੀ ਹੋਈ ਸੀ ਲਾਹੌਰ ਦੇ ਵਿੱਚ, ਜਿੰਨੀਆਂ ਚਰਖੜੀਆਂ ਸੀਗੀਆਂ ਸਾਰੀਆਂ ਸੁਵੇਖ ਸਿੰਘ ਨੇ ਉਸੇ ਵੇਲੇ ਪਟਵਾ ਕੇ ਫੂਕ ਦਿੱਤੀਆਂ। ਹਾਂਜੀ
ਸ਼ਹੀਦ ਗੰਜ ਤੇ ਸਿਰ ਚਿਣੇ ਤੇਉ ਦੀਏ ਫੁਕਾਏ।
ਜਿੱਥੇ ਸਿੰਘਾਂ ਦੇ ਸਿਰ ਚਿਣੇ ਹੋਏ ਸੀ ਨਾ ਮੁਨਾਰਿਆਂ ਦੇ ਉੱਤੇ, ਕਈ ਕਈ 6-6 ਮਹੀਨੇ ਸਿੰਘਾਂ ਦੇ ਸਿਰ ਉੱਤੇ ਪਏ ਰਹਿੰਦੇ ਸੀ, ਬੇਅਦਬੀ ਹੁੰਦੀ ਰਹਿੰਦੀ ਸੀ, ਉਹ ਸਾਰੇ ਸਿਰ ਇਕੱਠੇ ਕਰਕੇ ਨਾ ਉਹਨਾਂ ਦਾ ਸੰਸਕਾਰ ਕਰਕੇ ਉੱਥੇ ਸ਼ਹੀਦ ਗੰਜ ਬਣਿਆ, ਜਿਹੜਾ ਲਾਹੌਰ ਦੇ ਵਿੱਚ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ ਦਾ, ਸ਼ਹੀਦ ਗੰਜ ਭਾਈ ਤਾਰੂ ਸਿੰਘ ਦਾ, ਸ਼ਹੀਦ ਗੰਜ ਸਿੰਘਣੀਆਂ ਦਾ ਕਰਕੇ ਹਨ, ਇਹ ਸਾਰੇ ਸ਼ਹੀਦ ਗੰਜ ਜਿਹੜੇ ਸੀਗੇ ਭਾਈ ਸੁਵੇਖ ਸਿੰਘ ਹੋਰਾਂ ਨੇ ਪਹਿਲਾਂ ਜੋ ਉਹਨਾਂ ਨੇ ਸਿੰਘਾਂ ਦੇ ਸਿਰਾਂ ਦਾ ਸੰਸਕਾਰ ਕਰਕੇ ਬਣਾਇਆ। ਹਾਂਜੀ
ਦਿਵਸ 4 ਬਿਤਤ ਪੈ,
4 ਦਿਨ ਬੀਤ ਗਏ,
ਸੁਖ ਆਨੰਦ ਸੋ ਨਵਾਬ।
ਨਵਾਬ ਦੇ ਇਹ 4 ਦਿਨ ਥੋੜੇ ਆਰਾਮ ਨਾਲ ਲੰਘੇ, ਸੁਖ ਨਾਲ ਲੰਘੇ।
ਤੁਰਤ ਫੁਰਤੀ ਮਰ ਗਇਓ ਪਾਇਓ ਨਾ ਕਛੂ ਅਜਾਬ।
4th ਦਿਨ ਨਵਾਬ ਮਰ ਗਿਆ, 18 ਦਿਨ ਪਿਸ਼ਾਬ ਦਾ ਬੰਧ ਉਹਨੂੰ ਪਿਆ ਰਿਹਾ ਸੀ, 18ਵੇਂ ਦਿਨ ਜੁੱਤੀ ਉਹਦੇ ਸਿਰ ਚ ਮਾਰੀ ਸੀ, ਉਹਦੇ ਨਾਲ ਪਿਸ਼ਾਬ ਤੇ ਖੁੱਲ ਗਿਆ, ਪਰ ਬਿਮਾਰੀ ਨਾਲ ਸਰੀਰ ਤਾਂ ਉਹਦਾ ਨਿਢਾਲ ਹੀ ਸੀਗਾ। ਉਹ ਸਾਰੇ ਪ੍ਰਬੰਧ ਭਾਈ ਸੁਵੇਖ ਸਿੰਘ ਨੂੰ ਲਿਖ ਕੇ ਦੇ ਗਿਆ ਤੇ ਉਸ ਤੋਂ ਚਾਰ ਦਿਨ ਬਾਅਦ 22ਵੇਂ ਦਿਨ, ਯਾਨੀ ਜਿਸ ਦਿਨ ਤਾਰੂ ਸਿੰਘ ਦੀ ਖੋਪਰੀ ਲਾਈ ਹੈ ਉਸ ਤੋਂ 22ਵੇਂ ਦਿਨ ਉਹਦੀ ਮੌਤ ਹੋ ਗਈ।
22 ਦਿਨ ਬੀਤੇ ਇਸ ਝਗੜੇ,
ਇਸ ਤਰ੍ਹਾਂ ਇਹ 22 ਦਿਨ ਬੀਤੇ ਇਸ ਝਗੜੇ ਵਿੱਚ, ਜਿਸ ਦਿਨ ਦੀ ਖੋਪਰੀ ਉਤਾਰੀ ਉਸ ਦਿਨ ਤੋਂ ਲੈ ਕੇ 22ਵੇਂ ਦਿਨ ਜ਼ਕਰੀਆ ਮਰ ਗਿਆ।
ਨਵਾਬ ਤੁਰਿਓ ਫਿਰ ਲੰਬੇ ਦਗਰੇ,
ਨਵਾਬ ਜ਼ਕਰੀਆ ਖਾਨ ਲੰਬੇ ਸਫ਼ਰ ਤੇ ਨਰਕਾਂ ਨੂੰ ਚਲਾ ਗਿਆ।
ਹਹਿਕਾਰ ਅਚਾਨਕ ਪਇਓ,
ਜਦੋਂ ਦੀ ਮੌਤ ਹੋਈ ਲਾਹੌਰ ਸ਼ਹਿਰ ਚ ਹਾਏ ਹਾਏ ਹੋ ਗਈ, ਹਾਹਾਕਾਰ ਮਚ ਗਈ।
ਕੁੱਪਾ ਰੁੜਿਓ ਲੋਕਨ ਕਹਿਓ,
ਇੱਕ ਮੁਹਾਵਰਾ ਸੀ ਕੁੱਪਾ ਰੁੜਿਆ, ਜਦੋਂ ਕੋਈ ਮਰ ਜਾਂਦਾ ਸੀ ਨਾ ਬਾਦਸ਼ਾਹ ਜਾਂ ਵੱਡਾ ਸੂਬੇਦਾਰ ਮੁਖੀਆ, ਤੇ ਬਾਦਸ਼ਾਹ ਦੇ ਮਰਨ ਤੇ ਕਹਿੰਦੇ ਸੀ ਕੁੱਪਾ ਰੁੜ ਗਿਆ, ਇੱਕ ਦੂਜੀ ਨੂੰ ਸਮਝਣ ਵਾਲੇ ਸਮਝ ਜਾਂਦੇ ਸੀ ਵੀ ਬਾਦਸ਼ਾਹ ਮਰ ਗਿਆ। ਬੋਲੀ ਬਣਾਈ, ਪੁਰਾਣੇ ਲੋਕ ਨਾ ਬੋਲਦੇ ਬੜੇ ਸਲੀਕੇ ਨਾਲ ਸੀ, ਇਹੋ ਜਿਹੀ ਗੱਲ ਨਹੀਂ ਸੀ ਕਰਦੇ ਵੀ ਜਿਹੜੀ ਕੰਨਾਂ ਨੂੰ ਬੁਰੀ ਲੱਗੇ। ਜਿਵੇਂ ਕਹਿ ਦਿੰਦੇ ਨਾ ਆਪਾਂ ਵੀ ਪੁਰਾਣੇ ਬਜ਼ੁਰਗਾਂ ਦਾ ਵੀ ਦੀਵਾ ਆਪਾਂ ਕਹਿੰਦੇ ਬੁਝਾ ਦਿਓ, ਕਹਿੰਦੇ ਦੀਵਾ ਵੱਡਾ ਕਰ ਦਿਓ, ਦੀਵਾ ਬੁਝਾਉਣਾ ਤੇ ਮਾੜਾ ਹੁੰਦਾ, ਦੀਵਾ ਵੱਡਾ ਕਰ ਦਿਓ, ਇਹ ਬੋਲੀ ਹੈ। ਤੇ ਅੱਖ ਕਿਸੇ ਦੀ ਦੁਖਣ ਲੱਗ ਜਾਏ ਉਹਨੂੰ ਕਹਿੰਦੇ ਆ ਅੱਖ ਆਈ ਹੈ, ਇਹ ਨਹੀਂ ਕਹਿੰਦੇ ਗਈ ਹੈ, ਆਈ ਹੈ ਮਤਲਬ ਉਹਨੂੰ ਅੱਖ ਨੂੰ ਇਹੀ ਕਹਿੰਦੇ ਆ ਵੀ ਨਿਗਾਹ ਠੀਕ ਹੀ ਹੈ, ਰੱਬ ਭਲੀ ਕਰੇ, ਇਹ ਬੋਲੀਆਂ ਸੀ ਕਹਿਣ ਦਾ ਮਤਲਬ। ਦੁਕਾਨ ਬੰਦ ਕਰਨੀ ਨਹੀਂ ਕਹਿੰਦੇ, ਕਹਿੰਦੇ ਦੁਕਾਨ ਵਧਾ ਦਿਓ, ਇਸ ਤਰ੍ਹਾਂ ਬੋਲੀ ਸੀ। ਏਦਾਂ ਹੀ ਇਹ ਬੋਲਾ ਸੀ ਵੀ ਜੇ ਕੋਈ ਵੱਡਾ ਮਰ ਜਾਏ ਤੇ ਕਹਿੰਦੇ ਕੁੱਪਾ ਰੁੜ ਗਿਆ, ਸਮਝਣ ਵਾਲੇ ਸਮਝ ਜਾਂਦੇ ਸੀ ਵੀ ਨਵਾਬ ਮਰ ਗਿਆ ਜਾਂ ਬਾਦਸ਼ਾਹ ਦੀ ਮੌਤ ਹੋ ਗਈ। ਹਾਂਜੀ,
ਹਿੰਦੂਆਂ ਕੇ ਦਿਲ ਪਈ ਵਧਾਈ,
ਹਿੰਦੂਆਂ ਨੂੰ ਖੁਸ਼ੀ ਹੋਈ ਵੀ ਪਾਪੀ ਜ਼ਾਲਮ ਜਿਹੜਾ ਸਾਨੂੰ ਇੰਨੇ ਸਾਲਾਂ ਦਾ ਸਤਾ ਰਿਹਾ ਸੀ ਮਰ ਗਿਆ ਹੈ।
ਸਿੱਖੀ ਕੀ ਗੁਰ ਪੈਜ ਰਖਾਈ,
ਸਿੱਖਾਂ ਦੀ ਗੁਰੂ ਨੇ ਪੈਜ ਰੱਖ ਲਈ।
ਪਯੋ ਤਾਰੂ ਸਿੰਘ ਕੋ ਪ੍ਰਣ
ਪੂਰਾ, ਭਾਈ ਤਾਰੂ ਸਿੰਘ ਜੀ ਦਾ ਪ੍ਰਣ ਪੂਰਾ ਹੋ ਗਿਆ।
ਵਜੇ ਸਿੰਘਨ ਕਰ ਅਨਹਦ ਤੂਰ,
ਸਿੰਘਾਂ ਦੇ ਘਰ ਖੁਸ਼ੀ ਦੇ ਜਕਾਰੇ ਨਗਾਰੇ ਵੱਜੇ।
ਮੁਸਲਨ ਕੇ ਬਹੁ ਚਿੰਤਾ ਪਈ,
ਮੁਗਲਾਂ ਨੂੰ ਬੜੀ ਚਿੰਤਾ ਹੋਈ ਜ਼ਕਰੀਆ ਦੇ ਮਰਨ ਤੋਂ ਬਾਅਦ ਵੀ ਹੁਣ ਸਿੱਖ ਸਾਨੂੰ ਨੀ ਜੀਣ ਦੇਣਗੇ।
ਬਾਦਸ਼ਾਹੀ ਹਮ ਤੇ ਅਬ ਗਈ,
ਜ਼ਕਰੀਆ ਇੱਕ ਬੜਾ ਵੱਡਾ ਸਾਡਾ ਥੰਮ ਸੀ ਜੋ ਢਹਿ ਗਿਆ, ਹੁਣ ਸਾਨੂੰ ਸਿੱਖ ਖੋਹ ਲੈਣਗੇ ਰਾਜ ਸਾਡੇ ਕੋਲੋਂ।
ਖਾਲਸਾ ਉੱਚੀ ਪਈ,
ਖਾਲਸੇ ਦੀ ਕਲਾ ਸਵਾਈ ਹੋ ਗਈ ਹੈ, ਖਾਲਸੇ ਦਾ ਝੰਡਾ ਉੱਚਾ ਹੋ ਗਿਆ ਹੈ।
ਤੁਰਕਨ ਕਲਾ ਨੀਚੀ ਹੋ ਗਈ,
ਤੁਰਕਾਂ ਦੀ ਕਲਾ ਨੀਵੀਂ ਪੈ ਗਈ ਹੈ।
1791 ਸਾਲ ਮਾਰਿਓ ਹਕੀਕਤ ਖੁਸ਼ੀਓ ਨਾ ਬਾਲ,
ਸਾਧ ਸਿੰਘ ਜੀ 1791 ਬਿਕਰਮੀ ਦੇ ਵਿਚ ਹਕੀਕਤ ਰਾਏ 17 ਸਾਲ ਦੇ ਬੱਚੇ ਨੂੰ ਇਨ੍ਹਾਂ ਨੇ ਕਤਲ ਕੀਤਾ ਸੀ। ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਸੀ, ਹੋਰ ਬੜੇ ਬੜੇ ਜ਼ੁਲਮ ਮਸਾ ਰੰਗੜੇ ਦੇ ਟਾਈਮ ਤੇ ਹਰਿਮੰਦਰ ਸਾਹਿਬ ਚ ਬੈਠਾ ਸੀ। ਔਰ ਸਾਧ ਸਿੰਘ ਜੀ ਭਾਈ ਤਾਰਾ ਸਿੰਘ ਜੀ ਡਲਮਾ ਵਾਲੇ ਜਿਹੜੇ ਸ਼ਹੀਦ ਹੋਏ ਆ, ਉਹ ਇਹਨੇ ਜਦੋਂ ਰਾਜ ਤੇ ਬੈਠਾ ਉਦੋਂ ਹੀ ਸ਼ਹੀਦ ਕਰਾਤੇ ਸੀਗੇ। ਹੋਰ ਕਿਹੜੇ ਕਿਹੜੇ ਸਿੰਘਾਂ ਦਾ ਜ਼ਿਕਰ ਕਰੀਏ, ਬਹੁਤਾ ਸਿੱਖ ਇਤਿਹਾਸ ਖੂਨੀ ਰੰਗ ਚ ਇਹਦੇ ਸਮੇਂ ਹੀ ਰੰਗਿਆ ਗਿਆ ਸੀ, ਤੇ ਐਡਾ ਵੱਡਾ ਇਹ ਜ਼ਾਲਮ ਅੱਜ ਮਰ ਗਿਆ ਹੈ। ਹਾਂਜੀ,
ਅਬ ਤਾਰੂ ਸਿੰਘ ਬੜ ਜਸ ਲਿਓ,
ਭਾਈ ਤਾਰੂ ਸਿੰਘ ਵੱਡਾ ਜਸ ਕੱਟ ਕੇ ਗਏ।
ਮਾਰ ਜੁੱਤੀ ਨਵਾਬ ਮੂਹਰੇ ਕੀਓ,
ਔਰ ਨਵਾਬ ਨੂੰ ਜੁੱਤੀਆਂ ਮਾਰ ਕੇ ਮੂਹਰੇ ਕਰਕੇ ਲੈ ਗਏ ਨਰਕਾਂ ਚ ਛੱਡ ਦਿੱਤਾ ਜਾ ਕੇ।
ਰਹੀ ਖਾਲਸੇ ਪੰਥ ਕੀ ਗਈ ਤੁਰਕਨ ਕੀ ਲਾਜ,
ਖਾਲਸੇ ਦੀ ਲਾਜ ਰਹਿ ਗਈ, ਤੁਰਕਾਂ ਦੀ ਰਹਿ ਗਈ, ਖਾਲਸੇ ਦੀ ਲਾਜ ਮਹਾਰਾਜ ਨੇ ਰੱਖ ਲਈ ਤੇ ਤੁਰਕਾਂ ਦੀ ਚਲੀ ਗਈ। ਹਾਂਜੀ,
ਤਾਰੂ ਸਿੰਘ ਸੁਬੇਗ ਸਿੰਘ ਕੀਨੋ ਸਿੱਖੀ ਕਾਜ,
ਭਾਈ ਤਾਰੂ ਸਿੰਘ ਜੀ ਤੇ ਸੁਬੇਗ ਸਿੰਘ ਸਿੱਖੀ ਦਾ ਕਾਜ ਕੀਤਾ। ਭਾਈ ਤਾਰੂ ਸਿੰਘ ਜੀ ਨੂੰ ਪਤਾ ਲੱਗਾ ਕਿ ਜ਼ਕਰੀਆ ਮਰਿਆ ਹੈ, ਆਪ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸੱਚਖੰਡ ਪਿਆਨੇ ਕਰ ਗਏ। ਕਹਿੰਦੇ ਅੰਮ੍ਰਿਤਸਰ ਦਾ ਜਲ ਮੰਗਾ ਲਿਆ ਸੀ ਸਰੋਵਰ ਦਾ, ਇਸ ਲਈ ਮੈਂ ਚੜਾਈ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਂਗਾ ਸਰੋਵਰ ਦੇ ਜਲ ਨਾਲ। ਸਿੰਘ ਅੰਮ੍ਰਿਤਸਰੋਂ ਜਲ ਵੀ ਲੈ ਆਏ ਘੋੜਿਆਂ ਦੇ ਜਾ ਕੇ, ਭਾਈ ਸਾਹਿਬ ਨੂੰ ਉਹਦੇ ਨਾਲ ਇਸ਼ਨਾਨ ਕਰਾਇਆ, ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਅਗਲੇ ਪ੍ਰਕਰਣਾਂ ਚ ਆਪਾਂ ਸਰਵਣ ਵੀ ਕਰਾਂਗੇ, ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ
ਲਾਲ, ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਾਇਆ ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਆਏ ਪ੍ਰਭ ਸਰਣਾਗਤੀ,
ਕਿਰਪਾ ਨਿੰਦ ਦਿਆ
ਏਕ ਅਖਰਾਰ ਮਨ ਬਸਤ, ਨਾਨਕ ਹੋ ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਸ਼ਰਧਾ ਕਰ ਸੇ ਆਉਂਦੇ ਗੁਰੂ ਪਾਰ
ਉਤਾਰਨ ਹਾਰ।
ਵਾਹਿਗੁਰੂ ਜੀ। ਜੀ ਕਾ ਖਾਲਸਾ ਵਾਹਿਗੁਰੂ।